ओंकार सत्नाम कृपापुरुष निर्भवं वैर अकालमूरत अजूनी सैभं गुरुप्रसाद। गुरु ग्रंथ साहिब जी महाराज के अंदर एक अदम्य पंक्ति आई है साहिब गुरु नानक देव जी महाराज की, जित दर वसे कवन दर कहिए, दरा भीतर दर कवन लहे। हे ईश्वर हे अकाल पुरख, जिथे तू रहना है ओ दर किथे है, ओ दर केड़ा है, ओ घर केड़ा है। जिस दर कारण फिरा उदासी, सो दर कोई आए कहे। जिस दर नू लभदा लभदा मैं उपराम हो गया, उदासी हो गया, कोई दसे ओ दर किथे है, ओ घर किथे है। दरा भीतर दर कौन लहे, कि दरवाजियां दे अंदर जड़ा दरवाजा है, इत्थे तक कौन पहुंचे, पहुंच किसती है, गमता किसती है। तो इत्थो एक विचारधारा बनती है कि परमात्मा वाकई किसी ऐसे महल विच रहिंदा है जिदा कोई दरवाजा भी है, और वो वाकई इट्टां ते पत्थरां दा बनिया होया है। नहीं, ऐसी ते कोई गल नहीं। लेकिन इतनी गल स्पष्ट है कि जैसे रोशनी दा केंद्र सूरज है, पानी दा केंद्र सागर है, समुची शक्ति दा केंद्र भी कोई परम शक्ति है। उस परम शक्ति तक पहुंचना है, उस परम शक्ति नु ही साहिब गुरु नानक देव जी महाराज अकाल पुरख कहिंदे ने, करतार कहिंदे ने, सतनाम कहिंदे ने, निर्भव कहिंदे ने, उत्थे तक पहुंचना। सो दर दे संबंध च गुरु नानक देव जी महाराज के बहुत सारे वचन आए ने। सो दर कहा, सो घर कहा, जित बह सर्व समावे। हे अकाल पुरख, तो घर किथे है, ओ दर किथे है, जिथे बैठ के तू सारे जीवां दी संभाल करदा। सतगुरु आप फिर दसते ने, वाजे नाद अनेक असंखा, केते गावन हारे, केते राग प्रिय संकयन, केते गावन हारे। उस दर दे ते अनेका साज वज रहे ने, ते साजा नू वजान वाले अनेका साजन दे ने, अनेका ही रागां दियां धुनियां उठ रही ने। ते जब इस ढंग दी विचारधारा मनुख दे सामने आवे, ता फिर मनुख समझ लैंदा शायद ईश्वर कोई व्यक्ति है, वो किसी सिंहासन ते बैठा है, ओदे सामने राग नाद हो रहे है, साजा दियां धुनां वज रही है। दरअसल ये गल ने, सो दर ते सो घर का जिस ढंग नाल गुरबाणी दे चित्रण है, उसका कुछ थोड़ा जिहा वेरवा मैं थोड़े समक्ष पेश कर। दरअसल शरीर नूं नौ दर नौ दरवाजे ऐसे परमात्मा ने लाए ने, जिथों लंघ के मनुख संसार नूं जांदे, और अंदर ही इन्हां दरवाजों के अंदर ही एक ऐसा दरवाजा है जिथों लंघ के बंदा निरंकार तक पहुंचता है। नौ दरवाजे ये खुले ने और ये दिस रहे ने। गुरु अमरदास जी महाराज का अगम्य वाक, नौ द्वारे प्रगट किए, दसवां गुप्त रखा है। नौ दरवाजे प्रगट ने, पर जो दसवां द्वार है वो गुप्त है। दरख्त दिस रहे है, जड़ा गुप्त ने, मकान दिस रहे है, बुनियाद गुप्त है, संसार दिस रहे है, परमात्मा गुप्त है, ईश्वर गुप्त है। वो दसवां द्वार भी गुप्त है। तो किसे घर विच जाना है, स्पष्ट है कि पहले दरवाजे चो लंघ के अंदर प्रवेश करना पैंदा है। उस दरवाजे का जिक्र भगत कबीर ने भी किया है। कबीर मुक्त द्वारा संकुरा, राय दसवें भाए, मन को मैकल होए रहा, निक्सियो क्यों कर जाए। वो जड़ा द्वार है अति सूक्ष्म है, अति सूक्ष्म है, इतना सूक्ष्म कि राई दे दाने का दसवां भाग जिथों मनुख की सोत ने लंघना है, जिथों मनुख दे मन ने लंघना है। कबीर कहने जिसका मन मैगल की तरह है, हाथी की तरह बन गया है, वो इस दरवाजे चो नहीं लंघ सकेगा। यह दरवाजा अति सूक्ष्म, क्योंकि परमात्मा अति सूक्ष्म है, हर जी सूक्ष्म है। सूक्ष्म प्रभु तक पहुंचने वास्ते सूक्ष्म मार्ग तो लंघना है, सूक्ष्म दरवाजे तो लंघना है, और उस सूक्ष्म घर तक पहुंचना है जिथे सूक्ष्म हर जीव सिंहासन ते बैठ के समुचे जगत दी सवाल कर रहे हैं। नौ दरवाजे संसार नू जा रहे ने और एक खुले ने, ते इना नौ दरवाजियां दे भटकण दी साडी आदत बड़ी पुरानी है। नौ घर देख जो भूली कामन, बस अनूप न पाई, कहो कबीर नवे घर मूसे दसवें तत् समाई। तत् वस्तु परम ज्योति दसवें द्वार ते है। इना नौ दरवाजियां दे उत्ते भी कोई रस है, पर फिके रस है। अखां दा अपना रस है, कन्नां दा अपना रस है, रसना दा अपना रस है, नासका दा ते खरड़ी दा अपना रस है, जिन्हां नूं शब्द स्पर्श रूप रस गंध कहिंदे। परमात्मा इन्हां इंद्रियां दी पहुंच तो परे है, इन्हां दरवाजियां तो अगे है। यह दरवाजे संसार नूं जांदे ने, ते संसार नूं जाण वास्ते नौ दरवाजे और निरंकार तक पहुंचने वास्ते एक दरवाजा। जिहड़े नौ दरवाजे संसार की तरफ खुलते ने खुले ही पे ने, पर जिहड़ा दरवाजा परमात्मा की तरफ जांदा है वह बंद पे है, परंत जन्मां तो बंद पे है। भगती की साधना, योग की साधना, कथा ते कीर्तन, अनेक तरह की बंदगी दे ढंग सिर्फ दसम द्वार नूं खोलण वास्ते ने। वह दरवाजा खुले ताकि उस परम जोत दे परम रस्ते दर्शन हो सकन और उस परम प्रकाश का मिलाप हो सके। चूंकि नौ दरवाजे ते भी कुछ रस है, इस वास्ते ये रस अंदर नहीं जान देता, मनुख बाहर ही भटकता रहता है। ते ये नौ दरवाजे ऐसे हैं जैसे कि एक भूल भुलैया होता है, ते भूल भुलैया दे एक दफा बंदा भुल जाए फिर निकलना औखा। भुलावड़े भुली भुल भुल बचो ताने। साहिब गुरु अर्जन देव जी महाराज का वाक, मनुख इना नौ द्वारियां दे एक दफा नहीं भुलिया, बार बार भुलिया, हर जन्म दे भुलिया, बार बार भट गए। एक दरवाजे तो उकताया है, दूसरे दरवाजे तक पहुंच गए, दूसरे दरवाजे के रस तो बेजार होया है, तीसरे ते पहुंचे, चौथे ते पहुंचे। इंज परिक्रमा नौ दे विच हुंदी रहिंदी है, जन्म तो लैके अंत समय तक मनुख इन्हां नौ द्वारियां तो निकल नहीं सकता, क्योंकि नौ द्वार संसार नाल ही जुड़े ने। इस वास्ते मुड़ के फिर संसार विच आना पैंदा, मुड़ के फिर जन्म हो जाता है। ये नौ दरवाजे फिर संसार विच मनुख नूं लीन कर चढ़दे ने। मनुख दसवें दी तरफ गमन कर सके, जा सके, प्राचीन समय तो सत पुरुष गुरु जन प्रेरणा देंदे रहे ने। गुरु उस गाइड दी तरह है जो इस भूल भुलैया दे चों कढ देंदा। इन्हां नौ दरवाजियां दे चों कढ के दसवें द्वार दी तरफ इशारा कर देंदा है, इस पासे तू जा। संसार पिछे है, निरंकार अगे है। मनुख नूं संसार इतना जोर दा खिंचदा है कि अगे जांदा होया भी मनुख वेखदा पिछे दी तरफ है। बैठे धर्म मंदर दे चे चितवनी संसार दी है, पढ़दा धर्म ग्रंथ पे है चितवन संसार दा। इस वास्ते गुरु अर्जन देव जी महाराज नूं कहना पिया, अगां को तरांग इच्छा फेर न मोड़ा, नानक सिंह पे आवार बहुल न होवे जनवड़ा। सहग फरमांदे ने अगां वेख, तू अगे वेख के चल। परमात्मा दा घर अगे है, सुरत अगे गई तां निरंकार नाल जुड़ेगी, सुरत पिछे गई तां संसार विच लीन होगी। सुरत अगे गई तां करतार दा मिलाप होगा, सुरत पिछे गई तां परिवार दा मिलन है। सुरत अगे गई
ਤਾਂ ਸੱਚ ਵਿੱਚ ਲੀਨ ਹੋਵੇਗੀ, ਸੁਰਤ ਪਿੱਛੇ ਗਈ ਤਾਂ ਝੂਠ ਵਿੱਚ ਗਰਕ ਹੋਵੇਗੀ। ਉਹ ਕੋਸ਼ਿਸ਼ ਹੈ ਸਤ ਪੁਰਸ਼ਾਂ ਦੀ, ਮਨੁੱਖ ਦੀ ਸੁਰਤ ਅੱਗੇ ਜਾ ਸਕੇ, ਪਰ ਮਨੁੱਖ ਦੀ ਸੁਰਤ ਨੂੰ ਕਈ ਤਰ੍ਹਾਂ ਦੀਆਂ ਬੇੜੀਆਂ ਪਈਆਂ। ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ਜੀਰ, ਜ਼ਜੀਰ ਇੱਕ ਨਹੀਂ ਪਈ, ਅਨੰਤ ਜ਼ਜੀਰਾਂ ਪਈਆਂ ਨੇ। ਥੋੜਾ ਜਿਹਾ ਜਪ ਤਪ ਕਰਕੇ ਮਨੁੱਖ ਇੱਕ ਜ਼ਜੀਰ ਨੂੰ ਤੋੜਦਾ ਹੈ, ਦੂਜਾ ਸੰਭਲ ਪੈ ਜਾਂਦਾ, ਇੱਕ ਬੇੜੀ ਤੋੜਦਾ ਹੈ ਦੂਸਰੀ ਪੈ ਜਾਂਦੀ ਹੈ, ਇੱਕ ਹੱਥਕੜੀ ਨੂੰ ਤੋੜਦਾ ਹੈ ਦੂਸਰੀ ਪੈ ਜਾਂਦੀ ਹੈ, ਔਰ ਕਈ ਦਫ਼ਾ ਐਸਾ ਹੁੰਦਾ ਇੱਕ ਟੁੱਟਦੀ ਹੈ ਸੈਂਕੜੇ ਗੱਲ ਵਿੱਚ ਪੈ ਜਾਂਦੀਆਂ, ਇੱਕ ਔਗਣ ਬੰਦਾ ਤਿਆਗਦਾ ਹੈ ਸੈਂਕੜੇ ਔਗਣ ਹੋਰ ਆਣ ਕੇ ਖੇਡਦੇ ਨੇ। ਇਸ ਵਾਸਤੇ ਸਤਪੁਰਸ਼ ਕਹਿੰਦੇ ਨੇ ਪਰਮਾਤਮਾ ਗੁਣਾਂ ਦਾ ਸਾਗਰ ਹੈ, ਮਨੁੱਖ ਔਗਣਾਂ ਦਾ ਸਾਗਰ ਹੈ, ਆਖਰ ਇਹ ਵੀ ਸਾਗਰ ਹੈ, ਔਗਣਾਂ ਦਾ ਸਾਗਰ ਹੈ। ਪਰਮਾਤਮਾ ਦੇ ਗੁਣ ਨਹੀਂ ਗਿਣੇ ਜਾਂਦੇ, ਮਨੁੱਖ ਦੇ ਔਗਣ ਨਹੀਂ ਗਿਣੇ ਜਾ ਸਕਦੇ। ਸਾਹਿਬ ਕਰਨ ਤੋਂ ਗੁਣ ਸਾਗਰ, ਤੂੰ ਗੁਣਾਂ ਦਾ ਸਾਗਰ ਹੈ, ਪਰ ਅਸੀਂ ਹਾਂ ਹੇ ਪਰਿਪੂਰਨ ਪਰਮਾਤਮਾ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਜਿਤਨਾ ਸਾਗਰ ਵਿੱਚ ਪਾਣੀ ਹੈ ਇਤਨਾ ਸਾਡੇ ਵਿੱਚ ਔਗਣ ਹੈ, ਜਿਤਨਾ ਸਾਗਰ ਵਿੱਚ ਪਾਣੀ ਹੈ ਹੇ ਪਰਮਾਤਮਾ ਇਤਨੇ ਤੇਰੇ ਵਿੱਚ ਗੁਣ ਹੈ। ਔਗਣਾਂ ਦੇ ਸਾਗਰ ਦਾ ਤੇ ਗੁਣਾਂ ਦੇ ਸਾਗਰ ਦਾ ਮੇਲ ਕਿਸ ਤਰ੍ਹਾਂ ਹੋਵੇ? ਔਗਣਾਂ ਦਾ ਸਾਗਰ ਪਿੱਛੇ ਹੈ, ਗੁਣਾਂ ਦਾ ਸਾਗਰ ਅੱਗੇ ਹੈ। ਸੁਰਤ ਪਿੱਛੇ ਦੀ ਤਰਫ ਗਈ, ਔਗਣ ਵਧਣਗੇ, ਸੁਰਤ ਅੱਗੇ ਦੀ ਤਰਫ ਹੋਵੇ, ਗੁਣ ਵਧਣਗੇ। ਜਿਸ ਮਨੁੱਖ ਦੇ ਚ ਕੁਝ ਖੂਬੀਆਂ ਪ੍ਰਗਟ ਹੋਣ, ਜਿਸ ਮਨੁੱਖ ਦੇ ਚ ਕੁਝ ਗੁਣ ਹੋਣ, ਸਮਝ ਲੈਣਾ ਚਾਹੀਦਾ ਉਸਦੀ ਸੁਰਤ ਅੱਗੇ ਦੀ ਤਰਫ ਪ੍ਰਸਥਾਨ ਕਰ ਗਈ ਹੈ, ਅਗਾਂਹ ਜਾ ਰਹੀ ਹੈ, ਅਗਾਂਹ ਜਾ ਰਹੀ ਹੈ। ਔਰ ਸਤਿਗੁਰ ਪ੍ਰੇਰਨਾ ਦਿੰਦੇ ਅਗਾਂਹ ਕੋ ਤਰਾਂਗ, ਪਿੱਛਾ ਫੇਰਨਾ ਮੋੜਣਾ। ਪਰ ਇੰਦਰੀਆਂ ਦਾ ਰਸ ਇਤਨਾ ਪ੍ਰਬਲ ਹੈ ਔਰ ਇਤਨੀ ਖਿੱਚ ਕਸ਼ਿਸ਼ ਪਾਉਂਦਾ ਹੈ ਕਿ ਮਨੁੱਖ ਦਾ ਅੱਗੇ ਚੱਲਣਾ ਬੜਾ ਔਖਾ ਹੈ। ਜੋ ਇੰਦਰੀਆਂ ਦੇ ਰਸ ਵਿੱਚ ਡੁੱਬੇ ਹੀ ਰਹਿ ਜਾਏ ਉਸਨੂੰ ਕਹਿੰਦੇ ਨੇ ਇਹ ਇੰਦਰ ਹੈ। ਸਾਡੇ ਦੇਸ਼ ਵਿੱਚ ਰਿਸ਼ੀ ਮੁਨੀਆਂ ਨੇ ਇਸ ਢੰਗ ਦੀ ਕਲਪਨਾ ਕੀਤੀ ਕਿ ਸਵਰਗ ਦਾ ਰਾਜਾ ਇੰਦਰ ਹੈ। ਤੋ ਇੰਦਰ ਦੇ ਕੋਲ ਕੀ ਨੇ? ਅਪਛਰਾ ਨਿਰਤ ਕਰ ਰਹੀਆਂ ਨੇ, ਕਿੰਨਰ ਗੰਧਰਵ ਗਾਨ ਕਰ ਰਹੇ ਨੇ, ਕੰਚਨ ਦੇ ਮਹਿਲ ਨੇ, ਸੋਮ ਰਸ ਹੈ। ਇਤਿਹਾਸਕ ਚੀਜ਼ਾਂ ਦਾ ਜੋ ਵਰਣਨ ਹੈ ਇਹ ਨਿਰੀ ਸੰਸਾਰ ਦੀ ਦੌਲਤ ਹੈ, ਸੰਸਾਰ ਦੀ ਗੱਲ ਹੈ, ਇੰਦਰਾਂ ਦੇ ਰਸ ਦੀ ਗੱਲ ਹੈ। ਇਸ਼ਾਰਿਆਂ ਨਾਲ ਸਮਝਾਇਆ ਗਿਆ ਜਿਹੜਾ ਬੰਦਾ ਇੰਦਰੀਆਂ ਦੇ ਰਸ ਵਿੱਚ ਡੁੱਬਿਆ ਹੋਇਆ ਤੇ ਜਿਹਦੇ ਕੋਲ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ ਉਹ ਇੰਦਰ ਹੈ, ਤੇ ਜਿਹੜਾ ਦਸਵੇਂ ਦੁਆਰ ਤੱਕ ਪਹੁੰਚ ਗਿਆ ਤੇ ਦਸਮ ਦੁਆਰ ਦੇ ਰਸ ਨੂੰ ਮਾਣ ਰਿਹਾ, ਦਸਵੇਂ ਇੰਦਰੀ ਦੇ ਰਸ ਨੂੰ, ਸਮਝ ਲਓ ਉਹ ਭਗਤ ਹੈ। ਬਸ ਇਤਨੀ ਹੀ ਭਗਤ ਤੇ ਸੰਸਾਰੀ ਦੀ ਪਹਿਚਾਣ ਹੈ, ਧਰਮੀ ਤੇ ਅਧਰਮੀ ਦੀ ਬਸ ਇਹੀ ਪਹਿਚਾਣ। ਭਗਤੀ ਦੀ ਸਾਧਨਾ ਇਹ ਹੈ ਕਿ ਮਨੁੱਖ ਇਹਨਾਂ ਨੌ ਦੁਆਰਿਆਂ ਤੋਂ ਉੱਚਾ ਉੱਠ ਕੇ ਦਸਮ ਦੁਆਰ ਦੀ ਤਰਫ ਪ੍ਰਸਥਾਨ ਕਰੇ। ਸਮੁੱਚੀ ਦੁਨੀਆਂ ਦੇ ਆਲਮਾਂ ਨੇ ਇਸ ਗੱਲ ਨੂੰ ਮੰਨਿਆ ਕਿ ਪਰਮ ਜੋਤੀ, ਪਰਮ ਪ੍ਰਕਾਸ਼ ਔਰ ਉਹ ਪਰਮ ਅਰਾਧ ਰਾਗ ਦਸਵੇਂ ਦੁਆਰ ਤੇ ਹੀ ਵਜਰੇ। ਕਬੀਰ ਸਾਨੂੰ ਪ੍ਰੇਰਨਾ ਦਿੰਦੇ ਨੇ, ਚੇਤ ਰੇ ਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਐ ਅਚੇਤ ਮਨ ਐ ਮੂਰਖ ਮਨ ਤੂੰ ਸਕਾਲ ਪੁਰਖ ਦਾ ਚਿੰਤਨ ਕਰ। ਜਿਸ ਦੇ ਚਿੰਤਨ ਦੁਆਰਾ ਤੂੰ ਦਸਵੇਂ ਦੁਆਰ ਤੇ ਪਹੁੰਚੇਗਾ ਤੇ ਅਨਾਹਦ ਨਾਦ ਸੁਣੇਗਾ, ਉਹ ਵਾਜਾ ਜਿਸਦੇ ਸੁਣਦਿਆਂ ਹੀ ਤੈਨੂੰ ਪਰਮ ਸ਼ਾਂਤੀ ਮਿਲੇਗੀ, ਪਰਮ ਰਸ ਮਿਲੇਗਾ, ਪਰਮ ਆਨੰਦ ਮਿਲੇਗਾ। ਭਗਤ ਕਬੀਰ ਜੀ ਮਹਾਰਾਜ ਸਮਾਨ ਕਰਦੇ ਨੇ ਕਿ ਮੈਂ ਪਹੁੰਚ ਗਿਆ ਦਸਵੇਂ ਦੁਆਰ ਤੇ, ਕਿਉਂਕਿ ਮੈਂ ਵੇਖ ਲਿਆ ਇਹਨਾਂ ਨੌ ਦਰਵਾਜ਼ਿਆਂ ਦਾ ਰਸ ਫਿਕਾ। ਸਾਹਿਬ ਵੀ ਫਰਮਾਨ ਕਰਦੇ ਨੇ, ਨੌ ਦਰਵਾਜ਼ ਨਰੇਂਦਰ ਫੇਕੇ ਰਸ ਅੰਮ੍ਰਿਤ ਦਸਵੇਂ ਚੋਈ ਚ। ਨੌ ਦਰਵਾਜ਼ਿਆਂ ਦੇ ਉੱਤੇ ਜੋ ਰਸ ਹੈ ਇਹ ਫਿੱਕਾ ਹੈ, ਅੰਮ੍ਰਿਤਮਈ ਰਸ ਦਸਵੇਂ ਦੁਆਰ ਤੇ। ਦਸਵੇਂ ਦੁਆਰ ਤੇ ਹੋਰ ਕੀ ਹੈ? ਸਾਹਿਬ ਕਹਿੰਦੇ ਸੁਨ ਸਮਾਦ ਅਨਹਦ ਤੈਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਉੱਥੇ ਅਨਹਦ ਨਾਦ ਹੈ, ਉੱਥੇ ਅਫੁਰ ਅਵਸਥਾ ਹੈ, ਉੱਥੇ ਪਰਮ ਸ਼ਾਂਤੀ ਹੈ, ਉੱਥੇ ਪਰਮ ਰਸ ਹੈ। ਪਰ ਸਾਹਿਬ ਕਹਿੰਦੇ ਕਹਿਣ ਨਾ ਜਾਈ, ਕਥਨ ਤੋਂ ਪਰੇ ਹੈ, ਕਹਿ ਨਹੀਂ ਸਕਦੇ, ਅਸਚਰਜ ਲੀਲਾ ਹੈ, ਬਿਸਮਾਦ ਰਸ ਹੈ, ਬਿਆਨ ਤੋਂ ਪਰੇ ਹੈ। ਕਬੀਰ ਕਹਿਣ ਮੈਂ ਸਾਧਨਾ ਕਰਦਿਆਂ ਕਰਦਿਆਂ ਉਸ ਦਰ ਤੇ ਪਹੁੰਚ ਗਏ, ਅਨਾਹਤ ਨਾਦ ਸੁਣ ਗਏ। ਦਰ ਤੱਕ ਪਹੁੰਚਦਿਆਂ ਅਨਾਹਤ ਨਾਦ ਮਨੁੱਖ ਸੁਣਦਾ ਹੈ, ਔਰ ਜੇ ਦਰ ਖੁੱਲ ਗਿਆ ਤਾਂ ਪਰਮ ਜੋਤ ਦੇ ਦਰਸ਼ਨ ਹੁੰਦੇ ਨੇ। ਇਸ ਵਾਸਤੇ ਸਤਿਪੁਰਸ਼ਾਂ ਨੇ ਕਿਹਾ ਪਰਮਾਤਮਾ ਪਰਮ ਨਾਦ ਹੈ ਔਰ ਪਰਮਾਤਮਾ ਪਰਮ ਜੋਤੀ ਹੈ, ਪਰਮ ਪ੍ਰਕਾਸ਼ ਹੈ। ਬ੍ਰਹਮਾ ਦੇ ਤੁਹਾਡੇ ਦਰਬਾਰ ਕੁਝ ਬਿਨ ਸੂਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾ। ਹੇ ਅਕਾਲ ਪੁਰਖ, ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੇ ਦਰ ਤੱਕ ਪਹੁੰਚ ਗਿਆ। ਇੱਕ ਬੰਦਾ ਮੰਦਰ ਤੋਂ ਹੋ ਕੇ ਆਉਂਦਾ ਹੈ ਤੇ ਕਹਿੰਦਾ ਮੈਂ ਭਗਵਾਨ ਦੇ ਦਰੋਂ ਹੋ ਕੇ ਆਇਆ। ਇੱਕ ਬੰਦਾ ਗੁਰਦੁਆਰੇ ਤੋਂ ਹੋ ਕੇ ਆਉਂਦਾ ਹੈ ਤੇ ਕਹਿੰਦਾ ਮੈਂ ਗੁਰੂ ਦੇ ਦਰ ਤੋਂ ਹੋ ਕੇ ਆਇਆ। ਇੱਕ ਮਸਜਿਦ ਤੋਂ ਹੋ ਕੇ ਆਉਂਦਾ ਹੈ, ਕਹਿੰਦਾ ਮੈਂ ਖੁਦਾ ਦੇ ਘਰੋਂ ਆ ਰਿਹਾ। ਦਰਅਸਲ ਮਸਜਿਦ ਪਹੁੰਚਣਾ ਹੋਰ ਗੱਲ ਹੈ, ਖੁਦਾ ਤੱਕ ਪਹੁੰਚਣਾ ਹੋਰ ਗੱਲ ਹੈ, ਗੁਰਦੁਆਰੇ ਪਹੁੰਚਣਾ ਹੋਰ ਗੱਲ ਹੈ, ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ, ਮੰਦਰ ਵਿੱਚ ਜਾਣਾ ਹੋਰ ਗੱਲ ਹੈ, ਭਗਵਾਨ ਤੱਕ ਜਾਣਾ ਹੋਰ ਗੱਲ ਹੈ। ਭਗਵਾਨ ਦਾ ਘਰ ਇੱਟਾਂ ਤੇ ਪੱਥਰਾਂ ਦਾ ਨਹੀਂ ਹੈ, ਭਗਵਾਨ ਦਾ ਘਰ ਲੱਕੜ ਤੇ ਸੋਨੇ ਚਾਂਦੀ ਦਾ ਨਹੀਂ ਹੈ। ਇਹ ਭਗਵਾਨ ਦੀ ਇਬਾਦਤ ਕਰਨ ਦੇ ਥਾਂ ਹੈ, ਈਸ਼ਵਰ ਦੀ ਇਬਾਦਤ ਗਾਹਾਂ ਨੇ। ਈਸ਼ਵਰ ਦਾ ਜਿਹੜਾ ਘਰ ਹੈ ਉੱਥੋਂ ਦਾ ਚਿਤਰਨ ਜੋ ਗੁਰੂ ਨਾਨਕ ਨੇ ਕੀਤਾ ਹੈ, ਉਹਨਾਂ ਦਾ ਤੇ ਫਰਮਾਨ ਹੈ ਉੱਥੇ ਤੇ ਬਿਸਮਾਦ ਰਸ ਹੈ, ਉੱਥੇ ਤੇ ਅਨਹਦ ਨਾਦ ਹੈ, ਉੱਥੇ ਤੇ ਪਰਮ ਸ਼ਾਂਤੀ ਹੈ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਭਗਤ ਕਬੀਰ ਜੀ ਮਹਾਰਾਜ ਨੂੰ ਪੁੱਛੀਏ ਵੀ ਤੁਸੀਂ ਦਸਵੇਂ ਦੁਆਰ ਤੇ ਕਿਸ ਤਰ੍ਹਾਂ ਪਹੁੰਚੇ? ਉਹ ਕਹਿੰਦੇ ਨੇ ਮੂੰਦ ਲਿਵੇ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਬਈ ਮੈਂ ਇਹ ਨੌ ਦਰਵਾਜੇ ਬੰਦ ਕਰ ਦਿੱਤੇ, ਦਸਵਾਂ ਖੁੱਲ ਗਏ। ਮੂੰਦ ਲਿਵੇ ਦਰਵਾਜੇ, ਵੀ ਤੁਸੀਂ ਦਰਵਾਜੇ ਕਿਸ ਤਰ੍ਹਾਂ ਬੰਦ ਕਰ ਛੱਡੇ? ਸੰਤੋ ਮਨ ਪਵਨੇ ਸੁਖ ਬਣੇ, ਕਿਸ ਯੋਗ ਪ੍ਰਾਪਤ ਸੁਣਿਆ। ਸੁਣਾਈ ਦਿੱਤਾ ਮੈਨੂੰ ਕਿ ਮੈਨੂੰ ਭਗਤੀ ਦਾ ਫਲ ਮਿਲ ਗਿਆ, ਮੈਨੂੰ ਯੋਗ ਦਾ ਫਲ ਮਿਲ ਗਿਆ। ਪਵਨ ਦੀ ਤਰ੍ਹਾਂ ਜੋ ਚੰਚਲ ਮਨ ਸੀ ਉਹ ਨੇਚਰ ਹੋ ਗਿਆ, ਉਹ ਅਸਤਰ ਹੋ ਗਿਆ। ਸੰਤੋ ਮਨ ਪਵਨੇ ਸੁਖ ਬਣਿਆ, ਕਿਸ ਯੋਗ ਪ੍ਰਾਪਤ ਸੁਣਿਆ। ਜਿੱਥੋਂ ਮਨ ਬਾਹਰ ਚਲਾ ਜਾਂਦਾ ਸੀ ਉਹਨਾਂ ਦਰਵਾਜ਼ਿਆਂ ਦਾ ਮੈਨੂੰ ਅੱਜ ਪਤਾ ਚੱਲ ਗਿਆ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਜਿੱਥੋਂ ਵਾਸ਼ਨਾ ਛੁਪੇ ਛੁਪੇ ਆ ਜਾਂਦੀ ਸੀ, ਜਿੱਥੋਂ ਮਨ ਬਾਹਰ ਨਿਕਲ ਜਾਂਦਾ ਸੀ, ਭਟਕ ਜਾਂਦਾ ਸੀ, ਉਹਨਾਂ ਦਰਵਾਜ਼ਿਆਂ ਦਾ ਅੱਜ ਮੈਨੂੰ ਪਤਾ ਚੱਲ ਗਿਆ। ਇਸ ਵਾਸਤੇ ਮੂੰਦ ਲਈਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮੈਂ ਦਰਵਾਜ਼ੇ ਬੰਦ ਕਰ ਦਿੱਤੇ। ਹੁਣ ਦਰਵਾਜ਼ਿਆਂ ਨੂੰ ਬੰਦ ਕਰਨ ਦਾ ਮਤਲਬ ਇਹ ਨਹੀਂ ਕਿ ਅੱਖਾਂ ਬੰਦ ਕਰ ਲਈਆਂ ਨੇ, ਕੰਨਾਂ ਦੇ ਚਰੋਈ ਪਾ ਲਈਏ, ਮੌਨ ਧਾਰਨ ਕਰ ਲਿਆ, ਨਾਸਕਾ ਬੰਦ ਕਰ ਛੱਡੀਏ। ਗੱਲ ਇਹ ਨਹੀਂ ਹੈ, ਗਲਤ ਨਹੀਂ। ਅੱਖਾਂ ਵੇਖਦੀਆਂ ਨੇ ਪਰ ਹੁਣ ਗਲਤ ਨਹੀਂ ਵੇਖਦੇ, ਕੰਨ ਸੁਣਦੇ ਨੇ ਪਰ ਹੁਣ ਗਲਤ ਨਹੀਂ ਸੁਣਦੇ, ਰਸਨਾ ਬੋਲਦੀ ਹੈ ਪਰ ਹੁਣ ਗਲਤ ਨਹੀਂ ਬੋਲਦੀ, ਔਰ ਸਪਰਸ਼ ਵੀ ਕਰਦੇ ਹਾਂ ਹੁਣ ਗਲਤ ਨਹੀਂ ਕਰਦੇ, ਸੁਣਦੇ ਵੀ ਹਾਂ ਹੁਣ ਗਲਤ ਨਹੀਂ ਸੁਣਦੇ। ਭਗਤ ਕਬੀਰ ਜੀ ਮਹਾਰਾਜ ਦਾ ਅਗੰਮੀ ਸਲੋਕ ਹੈ, ਕਬੀਰ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਉਂ ਤੇ ਪਿੰਗਲ ਭਇਆ, ਬਾਇਆ ਸਤਿਗੁਰਬਾਨ। ਕਬੀਰ ਸਤਿਗੁਰ ਸੂਰ ਮੈਂ ਬਾਇਆ ਬਾਂਗ ਏਕ, ਲਾਗਤ ਹੀ ਭਾਏ ਗਿਰ ਪੜਿਆ, ਪਿਆ ਕਰੇ ਜੇ ਛੇਕ। ਪੂਰਨ ਗੁਰਦੇਵ ਨੇ ਆਪਣੀ ਬਾਣੀ ਦਾ ਐਸਾ ਤੀਰ ਮਾਰਿਆ, ਕਬੀਰ ਕਹਿੰਦਾ ਮੈਂ ਗੂੰਗਾ ਹੋ ਗਿਆ, ਭਾਵ ਝੂਠ ਬੋਲਣ ਵੱਲੋਂ ਮੈਂ ਗੂੰਗਾ ਹੋ ਗਿਆ। ਲੱਖ ਵੀ ਕੋਸ਼ਿਸ਼ ਕਰੀ ਪਰ ਮੇਰੀ ਜ਼ਬਾਨ ਤੋਂ ਝੂਠ ਨਹੀਂ ਨਿਕਲੇਗਾ, ਮੈਂ ਝੂਠ ਵੱਲੋਂ ਗੂੰਗਾ, ਮੈਂ ਅਨਰਥ ਸ਼ਬਦ ਬੋਲਣ ਵੱਲੋਂ ਗੂੰਗਾ, ਰਸਨਾ ਸੱਚੀ ਬੋਲਦੀ ਹੈ ਹੋਰ ਕੁਛ ਨਹੀਂ। ਕਬੀਰ ਗੂੰਗਾ ਹੋਆ ਬਾਵਰਾ, ਬਾਵਰਾ ਮੈਂ ਭੋਲਾ ਹੋ ਗਿਆ, ਚਤਰਾਈਆਂ ਸਾਰੀਆਂ ਛੱਡ ਦਿੱਤੀਆਂ। ਕਹਿੰਦੇ ਨੇ ਚਤਰਾਈ ਨਾਲ ਧਨ ਕਮਾਇਆ ਜਾ ਸਕਦਾ, ਚਤਰਾਈ ਨਾਲ ਧਰਮ ਨਹੀਂ ਕਮਾਇਆ ਜਾ ਸਕਦਾ, ਚਤਰਾਈ ਨਾਲ ਸੰਸਾਰ ਦੀ ਸੰਪਦਾ ਮਿਲ ਸਕਦੀ ਹੈ, ਚਤਰਾਈ ਨਾਲ ਧਰਮ ਦੀ ਸੰਪਦਾ ਨਹੀਂ ਮਿਲ ਸਕਦੀ। ਸੰਸਾਰ ਚਤਰਾਈ ਨਾਲ ਮਿਲਦਾ, ਨਿਰੰਕਾਰ ਭੋਲੇ ਭਾਅ ਨਾਲ ਮਿਲਦਾ। ਭਗਤ ਕਬੀਰ ਕਰਨ ਦਾ ਫੈਸਲਾ ਚਤਰਾਈ ਨ ਚਤਰ ਗੁਜ ਪਾਈਏ ਰੇ ਜਨ ਮਨ ਮਾਧੋ ਸੋ ਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗ ਰਾਇਆ। ਸਾਡੇ ਦੇਸ਼ ਦੇ ਇੱਕ ਪਰਮ ਯੋਗੀ ਨੂੰ ਲੋਕੀ ਭੋਲਾ ਨਾਥ ਕਹਿੰਦੇ ਨੇ। ਭੋਲਾ ਨਾਥ ਅਤਿਅੰਤ ਭੋਲਾ, ਅਤਿਅੰਤ ਭੋਲਾ। ਜਿਸ ਤਰ੍ਹਾਂ ਮਾਸੂਮ ਤੇ ਭੋਲੇ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗੋਦ ਵਿਚ ਲੈ ਲੈਂਦੀ ਹੈ, ਇਸ ਤਰ੍ਹਾਂ ਹੀ ਮਾਸੂਮ ਮਨੁੱਖਾਂ ਨੂੰ ਪ੍ਰਮਾਤਮਾ ਗਲਵਕੜੀ ਚ ਲੈ ਲੈਂਦਾ ਹੈ, ਭੋਲੇ ਮਨੁੱਖਾਂ ਨੂੰ ਗਲਵਕੜੀ ਵਿਚ ਲੈ ਲੈਂਦਾ। ਚਤਰਾਈ ਸੰਸਾਰ ਵਿਚ ਕੰਮ ਆ ਸਕਦੀ ਹੈ, ਚਤਰਾਈ ਪ੍ਰਮਾਤਮਾ ਦੀ ਦੁਨੀਆਂ ਚ ਕੰਮ ਨਹੀਂ ਆਉਂਦੀ, ਧਰਮ ਦੀ ਦੁਨੀਆਂ ਚ ਕੰਮ ਨਹੀਂ ਆਉਂਦੀ। ਜਿਤਨਾ ਬੰਦਾ ਧਰਮ ਦੀ ਦੁਨੀਆਂ ਚ ਚਾਤਰ ਹੁੰਦਾ ਉਤਨਾ ਹੀ ਨਾਸਤਕ ਹੁੰਦਾ, ਉਤਨਾ ਹੀ ਧਰਮ ਤੋਂ ਦੂਰ ਹੁੰਦਾ, ਉਤਨਾ ਹੀ ਨਾਮ ਤੋਂ ਦੂਰ ਹੁੰਦਾ। ਨਾਮ ਦਾ ਰਸ, ਭਗਤੀ ਦਾ ਰਸ ਭੋਲੇ ਭਾਵ ਵਾਲੇ ਮਨੁੱਖ ਆਨੰਦ ਮਾਣਦੇ ਨੇ। ਚਤਰਾਈ ਤੇ ਵਿਦਿਆ ਵਿਚ ਥੋੜਾ ਜਿਹਾ ਅੰਤਰ ਹੈ, ਵਿਦਵਾਨ ਵਿਚ ਤੇ ਚਾਤਰਕ ਵਿਚ ਇਤਨਾ ਹੀ ਅੰਤਰ ਹੈ। ਵਿਦਵਾਨ ਇਹ ਕਹਿੰਦਾ ਵੀ ਜੋ ਸੱਚ ਹੈ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਪਰ ਜਿਹੜਾ ਚਾਤਰ ਹੈ ਉਹਦਾ ਇਹ ਦਾਅਵਾ ਹੈ ਜੋ ਮੈਂ ਕਿਹਾ ਹੈ ਇਹ ਸੱਚ ਹੈ, ਔਰ ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ ਸੱਚ, ਇਤਨਾ ਅੰਤਰ ਹੈ। ਵਿਦਵਾਨ ਕਹਿੰਦਾ ਹੈ ਜੋ ਸੱਚ ਹੈ ਮੈਂ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਜ਼ਰੂਰੀ ਨਹੀਂ ਕਿ ਮੈਂ ਉਸਨੂੰ ਬਿਆਨ ਕਰ ਸਕਾਂ। ਪਰ ਚਾਤਰ ਕਹਿੰਦਾ ਜੋ ਮੈਂ ਬਿਆਨ ਕਰ ਦਿੱਤਾ ਬਸ ਇਹੀ ਸੱਚ ਹੈ, ਇਸ ਤੋਂ ਬਿਨਾਂ ਹੋਰ ਕੋਈ ਸੱਚ ਨਹੀਂ, ਔਰ ਜੋ ਕੁਛ ਉਹ ਕਹਿ ਚੁੱਕਿਆ ਉਹਦੇ ਸੰਬੰਧ ਚ ਹਜ਼ਾਰਾਂ ਤਰ੍ਹਾਂ ਦੀਆਂ ਚਤਰਾਈ ਨਾਲ ਭਰੀਆਂ ਹੋਈਆਂ ਦਲੀਲਾਂ ਪੇਸ਼ ਕਰਦਾ ਹੈ। ਤਾਂ ਚਤਰਾਈਆਂ ਨਾਲ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ, ਚਤਰਾਈਆਂ ਦੇ ਨਾਲ ਧਰਮ ਦੀ ਪ੍ਰਾਪਤੀ ਨਹੀਂ। ਸਾਧਨਾ ਦੇ ਨਾਲ ਜਿਉਂ ਜਿਉਂ ਮਨੁੱਖ ਭੋਲਾ ਹੁੰਦਾ ਹੈ ਤਿਉਂ ਤਿਉਂ ਧਰਮ ਦੇ ਨੇੜੇ ਜਾਂਦਾ ਹੈ, ਅਕਾਲ ਪੁਰਖ ਦੇ ਨੇੜੇ ਜਾਂਦਾ ਹੈ, ਔਰ ਉਸਨੂੰ ਪਰਮ ਰਸ ਦੀ ਪ੍ਰਾਪਤੀ ਹੁੰਦੀ। ਤਾਂ ਕਬੀਰ ਕਹਿੰਦੇ ਨੇ ਮੈਂ ਸਿਆਣਪਾਂ ਤੇ ਚਤਰਾਈਆਂ ਛੱਡ ਦਿੱਤੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਕਥਨ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਉਸ ਦਰ ਤੱਕ ਬੰਦਾ ਸਿਆਣਪ ਨਾਲ ਨਹੀਂ ਪਹੁੰਚ ਸਕਦਾ, ਚਤਰਾਈ ਤੱਕ ਨਹੀਂ ਪਹੁੰਚ ਸਕਦਾ। ਬੈਠਣਾ ਹੈ ਦੁਕਾਨ ਵਿਚ, ਜਾਣਾ ਹੈ ਬਾਜ਼ਾਰ ਵਿਚ, ਹੋਰ ਕੰਮ ਧੰਦੇ ਕਰਨੇ, ਬਿਜ਼ਨਸ ਕਰਨੇ ਨੇ, ਸਿਆਣਪ ਚਾਹੀਦੀ। ਇਸ ਤੋਂ ਬਿਨਾਂ ਸੰਸਾਰ ਵਿਚ ਇੱਕ ਕਦਮ ਵੀ ਮਨੁੱਖ ਨਹੀਂ ਚੱਲ ਸਕੇਗਾ। ਪਰ ਜਾਣਾ ਹੈ ਗੁਰਦੁਆਰੇ, ਜਾਣਾ ਹੈ ਧਾਰਮਿਕ ਮੰਦਿਰ, ਪਹੁੰਚਣਾ ਹੈ ਪ੍ਰਮਾਤਮਾ ਤੱਕ, ਭੋਲਾ ਭਾਵ ਚਾਹੀਦਾ ਹੈ। ਸਾਰੀਆਂ ਸਿਆਣਪਾਂ ਨੂੰ ਬਾਹਰ ਰੱਖ ਕੇ ਜਿਹੜਾ ਗੁਰਦੁਆਰੇ ਚਲਾ ਜਾਂਦਾ ਹੈ ਉਹ ਗੁਰੂ ਤੱਕ ਪਹੁੰਚ ਜਾਂਦਾ ਹੈ, ਗੁਰਬਾਣੀ ਦਾ ਰਸ ਮਾਣ ਲੈਂਦਾ ਹੈ। ਭੋਲਾ ਭਾਵ ਪ੍ਰਮਾਤਮਾ ਦੇ ਰਸ ਦੇ ਵਿੱਚ ਸਹਾਇਕ ਹੁੰਦਾ ਹੈ, ਮਦਦਗਾਰ ਹੁੰਦਾ ਹੈ। ਤਾਂ ਕਬੀਰ ਕਹਿੰਦੇ ਐਸਾ ਮੈਨੂੰ ਬਾਣ ਲੱਗਿਆ, ਮੈਂ ਗੁੰਗਾ ਹੋ ਗਿਆ, ਫਿਰ ਮੈਂ ਬਾਵਰਾ ਹੋ ਗਿਆ, ਮੈਂ ਚਤਰਾਈਆਂ ਛੱਡ ਦਿੱਤੀਆਂ। ਇਸ ਵਾਸਤੇ ਅਕਸਰ ਸੰਸਾਰਿਕ ਲੋਕਾਂ ਨੇ ਭਗਤਾਂ ਨੂੰ ਪਾਗਲ ਵੀ ਕਹਿ ਦਿੱਤਾ, ਕਿਤੇ ਪਗਲੇ ਨੇ, ਬਿਲਕੁਲ ਪਗਲੇ ਨੇ। ਕਾਰਨ ਕਿ ਭਗਤ ਚਤਰਾਈ ਤੋਂ ਕੰਮ ਨਹੀਂ ਲੈਂਦਾ, ਭਗਤ ਵਿਦਿਆ ਤੋਂ ਕੰਮ ਲੈਂਦਾ, ਗਿਆਨ ਤੋਂ ਕੰਮ ਲੈਂਦਾ, ਚਾਤਰਤਾ ਤੋਂ ਕੰਮ ਨਹੀਂ ਲੈਂਦਾ। ਕਬੀਰ ਗੁੰਗਾ ਹੋਆ ਬਾਵਰਾ, ਬਹਿਰਾ ਹੋਆ ਕੰਮ, ਮੇਰੇ ਕੰਨ ਬਹਿਰੇ ਹੋ ਗਏ, ਮੈਂ ਝੂਠ ਸੁਣਦਾ ਹੀ ਨਹੀਂ, ਮੈਂ ਨਿੰਦਾ ਸੁਣਦਾ ਹੀ ਨਹੀਂ। ਕੰਨਾਂ ਨੂੰ ਐਸੀ ਆਦਤ ਪੈ ਗਈ ਹੈ, ਸੱਚ ਸੁਣਨ ਦੀ ਆਦਤ ਪੈ ਗਈ, ਗਲਤ ਨਹੀਂ ਸੁਣਦਾ, ਮੈਂ ਗੁੰਗਾ ਹੋ ਗਿਆ, ਮੈਂ ਬਹਿਰਾ ਹੋ ਗਿਆ, ਮੈਂ ਬਾਵਰਾ ਹੋ ਗਿਆ। ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰਬਾ, ਹੁਣ ਮੇਰੇ ਪੈਰ ਕਿਸੇ ਗਲਤ ਪਾਸੇ ਨਹੀਂ ਚੱਲਦੇ, ਮੈਂ ਪਹਿਲਾਂ ਤੋਂ ਪਿਗਲਾ ਹੋ ਗਿਆ। ਵਾਹਿਗੁਰੂ ਦਾ ਇੱਕ ਬੜਾ ਸੁੰਦਰ ਸ਼ੇਰ ਹੈ, ਉਹ ਕਹਿੰਦੇ ਨੇ ਮੇਰੇ ਟੋਟੇ ਹੋਏ ਪਾਏ ਤਲਬ ਕਾ ਮੁਝ ਤੇ ਐਸਾ ਹੈ, ਤੁਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਜੋ ਮੇਰਾ ਪੈਰ ਟੁੱਟਿਆ ਹੋਇਆ ਨਾ, ਮੈਂ ਲੱਗਣਾ ਹੋ ਗਿਆ, ਇਹਨਾਂ ਟੁੱਟੇ ਪੈਰਾਂ ਦਾ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਹੈ, ਕਿਉਂਕਿ ਹੁਣ ਮੈਂ ਤੇਰੇ ਦਰ ਤੋਂ ਉੱਠ ਕੇ ਜਾ ਹੀ ਨਹੀਂ ਸਕਦਾ, ਕਿਸੇ ਪਾਸੇ ਜਾ ਹੀ ਨਹੀਂ ਸਕਦਾ। ਇਹਨਾਂ ਲੰਗੜੇ ਪਹਿਰਾਂ ਦਾ ਸਦਕਾ ਹੈ ਕਿ ਮੈਂ ਤੇਰੇ ਦਰ ਤੇ ਬੈਠਾ। ਦਰਅਸਲ ਵਾਸਨਾ ਦੇ ਪੈਰ ਖੜਕਣਾਂ ਦੇ ਉਹ ਪੈਰ ਗੁਰੂ ਦੇ ਬਚਨਾਂ ਨਾਲ ਟੁੱਟ ਜਾਂਦੇ ਨੇ, ਤੇ ਬੰਦੇ ਦੀ ਸੁਰਤ ਨੈਚਰ ਹੋ ਜਾਂਦੀ ਹੈ, ਬੰਦੇ ਦਾ ਮਨ ਨੈਚਰ ਹੋ ਜਾਂਦਾ ਹੈ, ਭਟਕਣੋਂ ਰਹਿ ਜਾਂਦਾ ਹੈ। ਤਾਂ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰਬਾਨ, ਐਸਾ ਸਤਿਗੁਰ ਸੂਰਮੇ ਦੇ ਬਾਣ ਮਾਰਿਆ, ਪੈਰਾਂ ਤੋਂ ਪਿੰਗਲਾ ਹੋ ਗਿਆ, ਹੱਥਾਂ ਤੋਂ ਡੁੰਡਾ ਹੋ ਗਿਆ, ਕੋਈ ਗਲਤ ਕੰਮ ਨਹੀਂ ਕਰਦਾ, ਕੰਨਾਂ ਤੋਂ ਬਹਿਰਾ ਹੋ ਗਿਆ, ਮੈਂ ਝੂਠ ਨਹੀਂ ਸੁਣਦਾ, ਅੱਖਾਂ ਤੋਂ ਅੰਧਾ ਹੋ ਗਿਆ, ਮੈਂ ਗਲਤ ਨਹੀਂ ਵੇਖਦਾ, ਔਰ ਰਸਤਾ ਤੋਂ ਗੁੰਗਾ ਹੋ ਗਿਆ, ਮੈਂ ਝੂਠ ਨਹੀਂ ਬੋਲਦਾ। ਇੰਦਰੇ ਤੇ ਖੁੱਲੇ ਨੇ, ਦਰਵਾਜ਼ੇ ਤੇ ਖੁੱਲੇ ਨੇ, ਪਰ ਹੁਣ ਮਨ ਬਾਹਰ ਵੀ ਜਾਂਦਾ, ਹੁਣ ਮਨ ਨੂੰ ਕੁਛ ਅੰਦਰੋਂ ਹੀ ਰਸ ਮਿਲਣਾ ਸ਼ੁਰੂ ਹੋ ਗਿਆ। ਮੂੰਹ ਦਿਲੇ ਦਰਵਾਜ਼ੇ ਬਾਜੀਆਂ ਨੇ ਅਨਾਦ ਬਾਜੇ, ਇਹ ਨਾਮ ਦੁਆਰ ਬੰਦ ਕਰ ਦਿੱਤੇ, ਹੁਣ ਮੈਂ ਦਸਵੀਂ ਦੀ ਤਰਫ ਪ੍ਰਾਰਥਨਾ ਹੋਈ ਹੈ ਸੂਫੀ ਫਕੀਰਾਂ ਵਿੱਚ ਇਸ ਰੱਬ ਦੀ ਜੈਸੇ ਕਿ ਸਨਾਤਨ ਜਗਤ ਵਿੱਚ ਮਿਲਣਾ ਹੋਈ ਹੈ। ਬੜੀ ਲੰਮੀ ਫਕੀਰ ਨਹੀਂ ਸੀ, ਇੱਕ ਦਿਨ ਬਾਹਰ ਘਰ ਤੋਂ ਬਾਹਰ ਰੋਸ਼ਨੀ ਵਿੱਚ ਕੁਛ ਤਲਾਸ਼ ਪਈ ਕਰੇ ਲੱਭੇ ਗਏ। ਫਕੀਰ ਹੱਸਣ ਲੱਗਿਆ, ਉਹਨੇ ਪੁੱਛਦਿਆਂ ਰੱਬਿਆ ਕੀ ਲੱਭ ਰਹੇ? ਕਹਿਣ ਲੱਗੀ ਹਸਨ ਮੈਂ ਸੂਰੀ ਲੱਭ ਰਹੀ ਹਾਂ, ਗੁੰਮ ਹੋ ਗਈ ਹੈ। ਗੁੰਮ ਹੋਈ ਹੈ ਕਿੱਥੇ? ਗੁੰਮ ਹੋਈ ਹੈ ਘਰ ਦੇ ਚ, ਗੁੰਮ ਹੋਈ ਹੈ, ਗੁੰਮ ਘਰ ਦੇ ਚ ਹੋਈ ਹੈ। ਤੂੰ ਬਾਹਰ ਲੱਭ ਰਹੀ ਹੈ, ਐਸਾ ਕਿਉਂ? ਆਖਣ ਲੱਗੀ ਘਰ ਦੇ ਚ ਅੰਧੇਰਾ ਹੈ, ਮੈਂ ਕਿਸ ਤਰ੍ਹਾਂ ਲੱਭਾਂ? ਜਿੱਥੇ ਗੁੰਮ ਹੋਈ ਹੈ ਉੱਥੇ ਅੰਧੇਰਾ ਹੈ, ਤੇ ਜਿੱਥੇ ਰੋਸ਼ਨੀ ਹੈ ਉੱਥੇ ਹੈ ਹੀ ਨਹੀਂ ਕੁਛ। ਦਸਮ ਦੁਆਰ ਤੱਕ ਪਹੁੰਚਣ ਵਾਸਤੇ ਰਸਤਾ ਅੰਧਕਾਰ ਬੜਾ ਹੈ, ਅੰਧੇਰੇ ਚ ਨਜ਼ਰ ਆਉਂਦਾ, ਪਰ ਵਸਤੂ ਵੀ ਉੱਥੇ ਹੀ ਹੈ, ਪਦਾਰਥ ਵੀ ਉੱਥੇ ਹੈ, ਲੱਭਣਾ ਵੀ ਉੱਥੇ ਹੈ। ਅੱਜ ਮਨੁੱਖ ਨੇ ਬਾਹਰ ਦੀ ਦੁਨੀਆ ਉੱਤੇ ਬੜੀ ਰੋਸ਼ਨੀ ਕਰ ਦਿੱਤੀ ਹੈ, ਰਾਤ ਨੂੰ ਦਿਨ ਵਿੱਚ ਬਦਲ ਦਿੱਤਾ ਹੈ, ਲੇਕਿਨ ਅੰਦਰ ਦਾ ਅੰਧਕਾਰ ਬੜੇ ਪ੍ਰਗਾੜ ਰੂਪ ਵਿੱਚ ਪ੍ਰਗਟ ਹੋਇਆ ਹੈ। ਅੰਦਰੋਂ ਮਨੁੱਖ ਅੱਜ ਵੀ ਅੰਧੇਰੇ ਵਿੱਚ ਭਟਕ ਰਿਹਾ। ਗੁਰੂ ਸ਼ਬਦ ਦੀ ਜੋਤੀ ਨਾਲ ਲੈ ਕੇ ਇਸ ਮਾਰਗ ਤੇ ਚੱਲਣਾ ਹੈ, ਸਹਿਜੇ ਸਹਿਜੇ ਮਨੁੱਖ ਦੀ ਸੁਰਤ ਪਹੁੰਚ ਜਾਂਦੀ ਹੈ ਦਸਮ ਦੁਆਰ ਤੇ। ਇੱਥੇ ਸਭ ਤੋਂ ਪਹਿਲੇ ਅਨਹਦ ਨਾਮ ਉਸ ਨੂੰ ਸੁਣਾਈ ਦਿੰਦਾ ਹੈ, ਔਰ ਇਸ ਵਿੱਚ ਉਹ ਬਿਸਮਾਦ ਹੋ ਕੇ ਸੁਣਦਾ ਹੈ, ਪਰ ਪਰਮ ਪ੍ਰਕਾਸ਼ ਪਰਮ ਜੋਤੀ ਦੇ ਅਜੇ ਦਰਸ਼ਨ ਨਹੀਂ ਹੋਏ। ਉਹ ਹੱਥ ਜੋੜਦਾ ਹੈ, ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਇਹਨਾਂ ਦਰਵਾਜ਼ਿਆਂ ਨੂੰ ਤੂੰ ਖੋਲ, ਧਰਮਾ ਦੇ ਤੁਹਾਡੇ ਦਰਬਾਰ ਮੈਂ ਖੜਾ ਤੇਰੇ ਦਰਵਾਜ਼ੇ ਤੇ, ਕੁਝ ਮੈਂ ਸੁਰਤ ਕਰੇ ਕੋ ਮੇਰੇ ਦਰਸ਼ਨ ਦੀਜੇ, ਖੋਲ ਕੇ ਵਾਰ, ਖੋਲ ਕੇ ਵਾਰ ਦਰਸ਼ਨ ਪ੍ਰਭ ਦੀਜੇ, ਐਸੀ ਬਖਸ਼ ਕਰੀਜੇ। ਹੇ ਪ੍ਰਭੂ ਇਹ ਦਰਵਾਜ਼ੇ ਖੋਲ, ਐਸੀ ਬਖਸ਼ਿਸ਼ ਕਰ, ਐਸੀ ਰਹਿਮਤ ਕਰ, ਤਾਂ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਤਮਾਮ ਸਤਪੁਰਸ਼ਾਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਇੱਕ ਜੋਤ ਹੈ, ਪ੍ਰਮਾਤਮਾ ਇੱਕ ਨਾਦ ਹੈ, ਇਸ ਵਾਸਤੇ ਧਾਰਮਿਕ ਮੰਦਰਾਂ ਵਿੱਚ ਜੋਤ ਜਲਾ ਕੇ ਰੱਖੀ ਜਾਂਦੀ ਹੈ, ਸੰਗੀਤ ਦੀਆਂ ਧੁਨਾਂ ਉਛਾਲੀਆਂ ਜਾਂਦੀਆਂ। ਦਰਸ਼ਨ ਅੰਦਰ ਦੀ ਭਾਵਨਾ ਬਾਹਰ ਪ੍ਰਗਟ ਹੋਈ ਹੈ ਕਿ ਉੱਥੇ ਅਨਹਦ ਨਾਦ ਹੈ ਔਰ ਉੱਥੇ ਪਰਮ ਪ੍ਰਕਾਸ਼ ਹੈ। ਜੈਸੀ ਸੁਰਤ ਦਸਮ ਦੌਰ ਤੇ ਪਹੁੰਚਦੀ ਹੈ, ਅਨਹਦ ਨਾਦ ਨੂੰ ਸੁਣਦੀ ਹੈ ਔਰ ਫਿਰ ਪਰਮ ਪ੍ਰਕਾਸ਼ ਦੇ ਦਰਸ਼ਨ ਕਰਦੀ ਹੈ। ਦਸਵੇਂ ਦੁਆਰ ਹੀ ਪਰਮ ਪੁਰਖ ਦਾ ਦੁਆਰ ਹੈ, ਅਕਾਲ ਪੁਰਖ ਦਾ ਦੁਆਰ ਹੈ, ਬਾਕੀ ਨੌ ਦਰਵਾਜ਼ੇ ਸੰਸਾਰ ਦੇ ਦਰਵਾਜ਼ੇ ਨੇ। ਇੱਕ ਦਰਵਾਜ਼ਾ ਕਰਤਾਰ ਦਾ ਦਰਵਾਜ਼ਾ ਹੈ, ਜੋ ਉਸ ਇੱਕ ਦਰਵਾਜ਼ੇ ਦੀ ਤਰਫ਼ ਆਪਣੀ ਯਾਤਰਾ ਸ਼ੁਰੂ ਕਰਦੇ ਨੇ ਉਸਨੂੰ ਅਸੀਂ ਭਗਤ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਮਹਾਤਮਾ ਕਹਿੰਦੇ ਹਾਂ, ਗੁਰਮੁਖ ਕਹਿੰਦੇ ਹਾਂ। ਤੇ ਜੋ ਇਹਨਾਂ ਨੌ ਦਰਵਾਜ਼ਿਆਂ ਵਿੱਚ ਹੀ ਭਟਕਦਾ ਰਹਿ ਜਾਏ ਉਸਨੂੰ ਅਸੀਂ ਸੰਸਾਰੀ ਕਹਿੰਦੇ ਹਾਂ, ਜਗਤ ਦਾ ਹੀ ਭਟਕਿਆ ਹੋਇਆ ਮਨੁੱਖ ਕਹਿੰਦੇ ਹਾਂ। ਔਰ ਨੌ ਦਰਵਾਜ਼ਿਆਂ ਵਿੱਚ ਭਟਕਣ ਵਾਲਾ ਮਨੁੱਖ ਬਾਰ ਬਾਰ ਸੰਸਾਰ ਵਿੱਚ ਆਉਂਦਾ ਹੈ, ਦਸਵੇਂ ਦੁਆਰ ਤੱਕ ਪਹੁੰਚਿਆ ਹੋਇਆ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਸੰਸਾਰ ਤੋਂ ਉੱਚਾ ਹੋ ਜਾਂਦਾ ਹੈ। ਓੰਕਾਰ ਸਤਨਾਮ ਕਰਤਾ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ। ਈਸ਼ਵਰ ਦੀ ਪ੍ਰਾਪਤੀ ਦੇ ਢੰਗ ਜਗਤ ਵਿੱਚ ਵੱਖ ਵੱਖ ਨੇ, ਜਿਸ ਦਾ ਧਨ ਪ੍ਰਾਪਤੀ ਦਾ ਤਰੀਕਾ ਵੱਖ ਵੱਖ ਹੈ, ਈਸ਼ਵਰ ਪ੍ਰਾਪਤੀ ਦੇ ਤੌਰ ਤਰੀਕੇ ਵੀ ਵੱਖ ਵੱਖ ਨੇ। ਰੂਹੇ ਜ਼ਮੀਨ ਤੇ ਇੱਕ ਤਰੀਕੇ ਨੂੰ ਜਨਮ ਦਿੱਤਾ ਸੂਫੀ ਫਕੀਰਾਂ ਨੇ, ਜੋ ਇਸਲਾਮ ਤੋਂ ਹੀ ਪੈਦਾ ਹੋਏ। ਸੂਫੀ ਕਲਾਮ ਦਾ ਸਮੁੱਚੀ ਦੁਨੀਆਂ ਉੱਤੇ ਆਪਣਾ ਇੱਕ ਖਾਸ ਪ੍ਰਭਾਵ ਪਿਆ। ਸੂਫੀ ਕਰੀਬਨ ਕਰੀਬਨ ਮੁਤਸਬ ਦੀ ਦੁਨੀਆਂ ਤੋਂ ਵੀ ਉੱਚੇ ਹੈ, ਔਰ ਸਮੂਹ ਬ੍ਰਹਿਮੰਡ ਦੇ ਵਿੱਚ ਉਹ ਪ੍ਰਮਾਤਮਾ ਦੀ ਜੋਤ ਨੂੰ ਮੰਨਦੇ ਨੇ। ਉਹਨਾਂ ਦੇ ਕੁਝ ਖਿਆਲ ਭਾਈ ਨੰਦ ਲਾਲ ਜੀ ਮਹਾਰਾਜ ਦੇ ਸਾਹਮਣੇ ਆਏ ਨੇ, ਔਰ ਉਹਨਾਂ ਨੇ ਕੁਝ ਆਪਣੇ ਵਿਚਾਰ ਸੂਫੀਆਂ ਦੇ ਸਾਹਮਣੇ ਰੱਖੇ ਨੇ। ਇੰਝ ਕਹਿਣਾ ਇਹ ਨੰਦ ਲਾਲ ਤੇ ਸੂਫੀ ਫਕੀਰਾਂ ਦੀ ਗੋਸ਼ਟੀ ਹੈ। ਸੂਫੀਆਂ ਦੇ ਸਰਮਾਨ ਸੂਫੀ ਸ਼ੇਖ ਸਾਦੇ, ਜਿਨ੍ਹਾਂ ਦੀ ਗੁਲਸਤਾਨ ਤੇ ਬੋਸਤਾਨ ਬੋਸਤਾਨ ਦਾ ਸਮੁੱਚੀ ਦੁਨੀਆਂ ਵਿੱਚ ਬੜਾ ਚਰਚਾ ਹੈ, ਉਹ ਕਹਿੰਦੇ ਨੇ ਦੀਦਾਰ ਮੇਰੀ ਮਾਰੀ, ਉਹ ਪਰਹੇਜ਼ ਮੇ ਉਨੀ, ਬਾਜ਼ਾਰ ਖੈਸ਼ ਆਤਿਸ਼ ਮਹਾਤੇਜ਼ ਦੀ ਕੁੜੀ। ਕਾਲ ਪੁਰਖ ਹੇ ਖੁਦਾ ਦਰਸ਼ਨ ਦੇਣਾ ਹੈ, ਫਿਰ ਬੁਰਕਾ ਕਰ ਲੈਣਾ ਹੈ, ਪਰਦਾ ਕਰ ਲੈਣਾ ਹੈ। ਜਦ ਝਲਕ ਦਿਖਾ ਕੇ ਤੂੰ ਪਰਦੇ ਵਿੱਚ ਚਲਾ ਜਾਂਦਾ ਹੈ, ਬੁਰਕਾ ਕਰ ਲੈਣਾ ਹੈ, ਤੂੰ ਸਾਡੇ ਵੇਖਣ ਦੀ ਇੱਛਾ ਹੋਰ ਭੜਕ ਉੱਠਦੀ ਹੈ ਤੇ ਤੇਰੀ ਕੀਮਤ ਵੀ ਜ਼ਿਆਦਾ ਫਿਰ ਹੋ ਜਾਂਦੀ ਹੈ, ਤੂੰ ਨਿੰਦਾ ਹੋ ਜਾਂਦਾ। ਇਸ ਵਾਸਤੇ ਪੈ ਖੁਦਾ ਤੂੰ ਸਾਡੇ ਸਾਹਮਣੇ ਪ੍ਰਗਟ ਹੋ ਗਿਆ ਹੈ, ਤੂੰ ਬੁਰਕੇ ਵਿੱਚ ਨਾ ਜਾ। ਭਾਈ ਬੰਦਰਾਲ ਜੀ ਮਹਾਰਾਜ ਦੇ ਸਾਹਮਣੇ ਜਦ ਇਹ ਸ਼ੇਰ ਆਇਆ ਹੈ ਤਾਂ ਆਪਣੇ ਇਸ ਦੀ ਸੁਣਵਾਈ ਕੀਤੀ ਹੈ। ਦੀਵਾਨੀ ਗੌਰਵ ਦੇ ਕਰਨ ਦੇ ਰਾਹੀਂ ਪੰਜ ਸ਼ੇਖ ਸਾਹਿਬ ਜੀ ਨੂੰ ਸੰਬੋਧਨ ਕਰਦੇ ਆ ਕਹਿੰਦੇ ਨੇ ਤਾਂ ਕਿ ਹਮ ਹਜ਼ਾਰ ਦੇ ਹੁੰਦੇ ਯਾਰ ਉਸ ਨਕਾਮ ਚੇ ਗੁਣ। ਸ਼ੇਖ ਸਾਹਿਬ ਜੀ ਜਦ ਖੁਦਾ ਦਾ ਦੀਦਾਰ ਨਾ ਹੋਵੇ, ਜਦ ਪ੍ਰਮਾਤਮਾ ਨਾ ਦਿਖਾਈ ਦੇਵੇ, ਤਾਂ ਉਦੋਂ ਖੁਦਾ ਬੁਰਕੇ ਵਿੱਚ ਨਹੀਂ ਗਿਆ ਬਲਕਿ ਤੇਰੀ ਅੱਖਾਂ ਤੇ ਹੋਵੇਂ ਦਾ ਬੁਰਕਾ ਪੈ ਗਿਆ, ਤੇਰੇ ਮੂੰਹ ਤੇ ਪੱਟੀ ਪੈ ਦੀ ਲਿਖਾ ਲਾਉਂਦੀ, ਤੇਰੇ ਮੁਖੜੇ ਉੱਤੇ ਅਮਰਥ ਦੀ ਪੱਟੀ ਪੈ ਗਈ, ਗਲਤ ਵਿਚਾਰਾਂ ਦੀ ਪੱਟੀ ਪੈ ਗਈ, ਤੂੰ ਬੁਰਕੇ ਵਿੱਚ ਚਲਾ ਗਿਆ। ਇਤਨਾ ਵੱਡਾ ਬੁਰਕਾ ਕਿੱਥੋਂ ਆ ਗਿਆ ਕਿ ਪ੍ਰਮਾਤਮਾ ਆਪਣੇ ਆਪ ਨੂੰ ਛੁਪਾ ਲਵੇ ਸਾਗਰ ਦੀਆਂ ਲਹਿਰਾਂ ਵਿੱਚ, ਉਹ ਪਵਨ ਦੀ ਰਵਾਨੀ ਵਿੱਚ ਤੂੰ ਵਗ ਰਿਹਾ, ਸਿਤਾਰਿਆਂ ਵਿੱਚ ਉਸਦੀ ਝੜਕ, ਸੂਰਜ ਵਿੱਚ ਉਸਦਾ ਪ੍ਰਕਾਸ਼, ਫੁੱਲਾਂ ਵਿੱਚ ਉਸਦੀ ਮਹਿਕ, ਕੋਇਲ ਵਿੱਚ ਉਸਦਾ ਸੰਗੀਤ, ਮਨੁੱਖੀ ਦੁਨੀਆਂ ਦੀ ਹਲਚਲ ਵਰਸ ਕੇ ਇਤਨਾ ਵੱਡਾ ਬੁਰਕਾ ਕਿੱਥੋਂ ਹੋਵੇਗਾ। ਉਹ ਆਪਣੇ ਆਪ ਨੂੰ ਛੁਪਾ ਲਵੇ ਐਸਾ ਵੀ ਜਦ ਤੈਨੂੰ ਉਹ ਨਾ ਦਿਖਾਈ ਦੇਵੇ, ਉਦੋਂ ਤੂੰ ਬੁਰਕੇ ਵਿੱਚ ਹੈ, ਉਹ ਤੇ ਪ੍ਰਗਟ ਹੈ, ਤੂੰ ਆਪਣਾ ਬੁਰਕਾ ਇੱਕ ਪਾਸੇ ਕਰ, ਉੱਥੇ ਸਾਫ਼ ਹੈ ਤੇ ਹਾਜ਼ਰ ਸ਼ੁਕਰ ਹੈ। ਇਸ ਤਰ੍ਹਾਂ ਦੇ ਹੋਰ ਵੀ ਅਨੰਤ ਸੂਫੀ ਫਕੀਰਾਂ ਦੇ ਕਲਾਮ ਨੂੰ ਸਾਹਮਣੇ ਰੱਖ ਕੇ ਭਗਤ ਸਿਰਮੌਰ ਔਰ ਗੁਰੂ ਘਰ ਦੇ ਮਹਾਨ ਸ਼ਾਇਰ ਭਾਈ ਸਾਹਿਬ ਭਾਈ ਬੰਦਰਾਲ ਨੇ ਆਪਣੇ ਵਿਚਾਰਾਂ ਸਾਹਮਣੇ ਰੱਖਿਆ। ਸ਼ਿਕਸ਼ਾ ਦੀ ਤਮਾਮ ਸੂਫੀ ਦੁਨੀਆਂ ਵਿੱਚ ਹਾਫਿਜ਼ ਦਾ ਆਪਣਾ ਖਾਸ ਸਥਾਨ ਹੈ। ਹਾਫਿਜ਼ ਦੀ ਇੱਕ ਬੜੀ ਹੀ ਰੋਚਕ ਤੇ ਕਰਮ ਰਸਮੀ ਭਰੀ ਹੋਈ ਨਸਮ ਹੈ, ਜਿਸ ਵਿੱਚ ਉਸਨੇ ਈਸ਼ਵਰ ਦੇ ਮਾਰਗ ਦਾ ਬੜਾ ਦੁੱਖ ਰੋਇਆ ਔਰ ਉਸ ਮਾਰਗ ਦੀ ਬੜੇ ਕਰਮਾਂ ਰਸਤੇ ਨਾਲ ਪੂਰਤ ਵਿਆਖਿਆ ਕੀਤੀ ਹੈ। ਔਰ ਇੱਥੇ ਹਕੀਕਤ ਹੈ ਕਿ ਜੋ ਪਰਮਾਤਮਾ ਦਾ ਮਾਰਗ ਹੈ ਉਹ ਇੱਥੇ ਬਹੁਤ ਅੱਗੇ ਲੰਘ ਜਾਂਦੇ, ਬਹੁਤ ਅੱਗੇ, ਕਿਤਨੇ ਅੱਗੇ ਲੰਘ ਜਾਂਦੇ ਨੇ ਕਈ ਦਫ਼ਾ ਦਿਖਾਈ ਵੀ ਨਹੀਂ ਦਿੰਦੇ। ਕੁਛ ਐਸੇ ਨੇ ਅੱਗ ਵਿੱਚ ਕਾਰ ਵਿੱਚ ਨੇ, ਕੁਛ ਐਸੇ ਨੇ 10-15 ਕਦਮ ਚਲੇ ਨੇ, ਪਰ ਕੁਛ ਐਸੇ ਨੇ ਸਿਰਫ ਇੱਕ ਕਦਮ ਚਲੇ ਨੇ, ਕੁਛ ਐਸੇ ਨੇ ਜੋ ਸਿਰਫ ਰਸਤਾ ਹੀ ਪੁੱਛਦੇ ਨੇ ਚਲਦੇ ਨਹੀਂ। ਪਰ ਇਸ ਦੁਨੀਆਂ ਵਿੱਚ ਕੁਛ ਐਸੇ ਵੀ ਬਦਕਿਸਮਤ ਨੇ ਜੋ ਭੁੱਲ ਕੇ ਕਦੀ ਰਸਤਾ ਵੀ ਨਹੀਂ ਪੁੱਛਦੇ, ਉਹਨਾਂ ਨੂੰ ਰਸਤਾ ਪੁੱਛਣ ਦੀ ਵੀ ਲੋੜ ਨਹੀਂ ਹੈ। ਇੱਕ ਤੇ ਉਹ ਜੋ ਮਾਰਗ ਵੀ ਨਹੀਂ ਪੁੱਛਦੇ, ਪਰ ਇੱਕ ਉਹ ਜਿਹਨਾਂ ਨੇ ਦੁਆਰ ਤੇ ਦਸਤਕ ਵੀ ਦੇ ਦਿੱਤੀ ਹੈ, ਦੁਆਰ ਖੜਕਾ ਦਿੱਤਾ ਹੈ, ਬੂਹਾ ਖੜਕਾ ਦਿੱਤਾ ਹੈ। ਤਾਂ ਹਾਫਿਜ਼ ਕਹਿੰਦੇ ਨੇ ਐ ਖੁਦਾ ਤੇਰੇ ਮਾਰਗ ਤੇ ਮੈਂ ਚੱਲ ਪਿਆ, ਪਰ ਮੈਂ ਸੁਣਿਆ ਸੀ ਤੇਰੇ ਮਾਰਗ ਵਿੱਚ ਸ਼ਾਦੀਆਂ ਨੇ, ਖੁਸ਼ੀਆਂ ਨੇ, ਆਨੰਦ ਹੈ, ਖੇੜਾ ਹੈ, ਪਰ ਮੈਨੂੰ ਤੇ ਕੁਛ ਹੋਰ ਦੇਖਣ ਨੂੰ ਮਿਲਿਆ ਹੈ। ਤਾਂ ਦਿਮਾਗੇ ਹਾਫਿਜ਼ ਦੀ ਇਹ ਪਹਿਲੀ ਨਸਲ ਹੈ ਜਿਹਦੇ ਚ ਉਹ ਕਹਿੰਦੇ ਨੇ ਮਰਾ ਪਰ ਮੰਜ਼ਲੇ ਜਾਣਾ ਕਿ ਹਮ ਨੂੰ ਐਸ਼ ਕਿਉਂ ਹਰ ਦਮ ਦਰਸ ਫਰਿਆਦ ਮੇਂ ਦੁਆਰੇ ਕੇ ਦਰਮਨ ਦੇ ਜੁਮੇ ਮਰਾ। ਐ ਖੁਦਾ ਤੇਰੇ ਮਾਰਗ ਤੇ ਮੈਂ ਚੱਲ ਪਿਆ, ਪਰ ਨਿਤ ਦੀਆਂ ਪਰੇਸ਼ਾਨੀਆਂ, ਨਿਤ ਦਾ ਹੀ ਦੁੱਖ, ਨਿਤ ਦੀ ਬੇਚੈਨੀ, ਨਿਤ ਦਾ ਹੀ ਝਗੜਾ, ਇਹ ਝਗੜਾ ਹੈ ਪੁਰਾਣੇ ਸੰਸਕਾਰਾਂ ਨਾਲ, ਇਹ ਝਗੜਾ ਹੈ ਪੁਰਾਣੀ ਪਰੰਪਰਾ ਨਾਲ, ਇਹ ਝਗੜਾ ਹੈ ਪੁਰਾਣੇ ਜੀਵਨ ਦੇ ਢੰਗ ਨਾਲ, ਇਹ ਝਗੜਾ ਹੈ ਪੁਰਾਣੇ ਪਦਾਰਥ ਦੇ ਵਿਚਾਰਾਂ ਨਾਲ। ਤੂੰ ਕਹਿੰਦਾ ਇੱਥੇ ਨਿਤ ਦਾ ਝਗੜਾ, ਇੱਥੇ ਨਿਤ ਦੀਆਂ ਪਰੇਸ਼ਾਨੀਆਂ ਨੇ, ਤੇਰੇ ਮਾਰਗ ਤੇ ਚੱਲ ਕੇ ਸਕੂਨ ਨਹੀਂ ਮਿਲਿਆ, ਰਸ ਨਹੀਂ ਮਿਲਿਆ। ਬਹੁਤ ਵੱਡੀ ਨਿਰਾਸ਼ਾ ਪ੍ਰਗਟ ਕੀਤੀ ਹੈ। ਜੈਸੇ ਕੋਈ ਕਹਿ ਦਿੰਦਾ ਸੰਸਾਰ ਵਿੱਚ ਮੈਂ ਜੀ ਰਿਹਾ ਤੇ ਹਾਂ, ਸਫਲਤਾ ਤੇ ਮੈਂ ਬਹੁਤ ਪ੍ਰਾਪਤ ਕੀਤੀ, ਪਰ ਮੇਰੇ ਪੱਲੇ چل کے میرے سکون نہیں ملے. چل میں ضرور رہا لیکن نکتی بے چینی نکتی جھگڑے. پھر جی کدی میں سوچتا تھوڑا آرام کر لوا, بہت چلے ہیں, تھوڑا وشرام کر لوا, بس میں وشرام کرنے ہی لگتا, اپنا سازو سامان سامنے کھیر کے رکھتا اور سون کے کرتا تو جرس پر یاد نہیں دار کہ پر بندے میں ملا موت کا پریام نج پہ جو کہ اپنے کچاوے بنو تو کوچ کر. عرب دیشوں میں کاروان چلتے سن سو سو ڈیڑھ ڈیڑھ سو اٹھان کے قافلے. رات میں وشرام کرنا جب سویرے کاروان چلتا سی اس میں پہلے نگارا تیاری کرو چیتی چل رہا. تو حافظ کہتے کدی میں سوچتا وشرام کرا بھی روز نماز پڑھنا چلو اج نہیں پڑھنی, روز تسبیح پھیرنا چلو اج نہیں پھیرنی, روز مسجد وچ جانا اج نہیں جانا. اس طرح منک دے اندر خیال پیدا ہو جاتا ہے بھی میں روز نتنیم کرنا چلو اج چل جاؤں, روز گردوارے جانے ہیں چلو ایک دو دن نہ ہی سہی, روز امرت ویلے اٹھتے ہیں چلو دو چار دن نہ ہی سہی. ایسا وشرام کرنے کی بھاونا پیدا ہو جاتی. تو حافظ کہنے جب میں تسبیح ایک پاسے رکھ دینا, مسلح ایک پاسے رکھ دینا, خدا دی عبادت نو بھی ایک پاسے رکھ دینا, چلو دو چار دن وشرام کریے, بہت چل رہے ہیں بہت چل رہے ہیں, تو جرس پر یاد بھی دار کہ پر بندے تو میں ملا پھر کوئی موت کا بڑیار بج پہ. اور کہنا ہے اے فقیر کوچ کر تو آواز سن کے نگارے دی چلے آیا سوال میں پھر بننا پھر کٹا کرنا پھر میں ایک اٹھڑی سر پہ رکھنا پھر میں چلنا. فرید کن در پر ویسی گاکھڑی چلنا دنیا ہت بن اٹھائی موٹ لئی کتنے بن جا جاتا پنڈ چکتے نہیں ہے پر چلنا بڑا پر ہر پنڈ سکتے بھی نہیں جاتی کیونکہ بہت قیمتی ہے, پرانی تجربے نے کچھ انبھو ہے کچھ گل لبھی ہے, اس واسطے اس پنڈ نو سٹنا بھی بڑی اوکھی گل ہے. بھگت کی یہ مشکل ہوتی ہے کہ سنسار کا رس کو ویکھ چکے, اس واسطے سنسار کی طرف مڑنا نہیں چاہتا, نرنکار کا مارگ بڑا بکھڑا پہاڑی رستہ اس کو چڑھیا نہیں جاتا, پیچھے مڑنا نہیں چاہتا کیونکہ پیچھے کچھ ہے ہی نہیں, اگے جان کی سمرتھا نے اتنے ڈبتا کھڑی ہو جاتی ہے. اور اس ڈبتا دنیا کے انیک ہی آستک منک پے ہیں انیک ہی بدل پے ہیں, اگے جان کی سمرتھا نہیں تو پیچھے مڑنا نہیں چاہتے, پیچھے جانا نہیں چاہتے کیونکہ سنسار کا رس دیکھ لیا کچھ بھی نہیں ہے, کہ نرنکار کا رس پراپت کرنے کی ہمت نہیں طاقت نہیں جان کی سمرتھا نے. تو حافظ کہتے ہیں جرس فریاد نہیں دار کہ بربن دے تو میں ملا پگان چل کے بڑا دکھ ترونا حافظ نے ہوا. وہ کہتے ہیں شبے تاریخ بیمے موج گردا بے تو نہیں آئے خدا کا آنند حال نام سبک سارا نے سارے پنجابی پنواد اس کا پرسکل گنگا سنگھ اس کا نر کیتا ہے. رات اندھیری گھومن گھیری پانی ٹھاٹا مارے تو کی جان حال اسادا جو رہندے ندی کنارے. حافظ کہندے نے ایک تے رات اندھیری ہے ایک میرے نال کوئی نہیں, پھر رستے چ دریا پیندا ہے میں دریا وچ پیر پا بیٹھا پانی کنڈے تے وہ میرا پریتم بیٹھا ہے جس نوں میں ملنا ہے, پر دیا کی لہرا موجا گمبر گھیرے میں پس گیا میں پٹک گیا. ہوں وہ حال میرا کی جان جڑے کس رستے سے کدی چلے نہیں کس مارگ سے کدی چلے نہیں. یہ تو ہے دھرم کے مارگ کا دکھڑا پرمارگ کے مارگ کا دکھڑا شری تاریخ بین موج گردا دے چنی آئے اس نظم نو سامنے رکھ کے کبھی سرماؤ گرو گوبند سنگھ جی مہاراج کے پرم بھگت ਭਾਈ ਸਾਹਿਬ ਹਰਿਮੰਦ ਲਾਲ ਨੇ ਇੱਕ ਨਜ਼ਮ ਉਚਾਰਨ ਕੀਤੀ ਹੈ। ਹਾਫਿਜ਼ ਦੀ ਨਜ਼ਮ ਦੀਵਾਨੇ ਹਾਫਿਜ਼ ਦੀ ਪਹਿਲੀ ਨਜ਼ਮ ਹੈ, ਨੰਦ ਲਾਲ ਦੀ ਨਜ਼ਮ ਦੀਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ ਔਰ ਦੋਹਾਂ ਨਜ਼ਮਾਂ ਦੀ ਸ਼ੈਲੀ ਇੱਕ, ਸ਼ਬਦਾਵਲੀ ਇੱਕ ਔਰ ਕਲਸੇ ਬਿਆਨ ਇੱਕ। ਜਿਸ ਤਰ੍ਹਾਂ ਕਿ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿਲਦੇ ਨੇ, ਇੱਕ ਫਰੀਦ ਦਾ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਦੋਵਾਂ ਦੀ ਸ਼ੈਲੀ ਇੱਕ, ਸ਼ਬਦਾਵਲੀ ਇੱਕ, ਰਵਾਨੀ ਇੱਕ, ਕਲਸੇ ਬਿਆਨ ਇੱਕ। ਫਰੀਦ ਦਾ ਸ਼ਬਦ ਹੈ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਬਸਰ ਹਰ ਜਬ ਉਛਲੇ ਤਬ ਤਰਨ ਦੇਲਾ ਹੱਥ ਨਾ ਲਾਈ ਕਸਮ ਬੜੇ ਜਲ ਜਾਸੀ ਢੋਲਾ। ਬਾਬਾ ਫਰੀਦ ਕਹਿੰਦੇ ਨੇ ਕਿ ਜਦ ਦਰਿਆ ਤੋਂ ਪਾਰ ਹੋਣ ਦਾ ਵਕਤ ਸੀ, ਸ਼ਾਂਤ ਸੀ ਦਰਿਆ, ਉਸ ਵਕਤ ਤੂੰ ਪਾਰ ਹੋਣ ਦੀ ਕੋਸ਼ਿਸ਼ ਨਾ ਕੀਤੀ, ਤੇਰੇ ਕੋਲ ਬੇੜੀ ਵੀ ਨਵੀਂ ਸੀ, ਤੂੰ ਪਾਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਹੁਣ ਜਦ ਦਰਿਆ ਦੀ ਟੁਗਿਆਨੀ ਆ ਗਈ ਹੈ, ਬੇੜਾ ਪੁਰਾਣਾ ਨਵਾਂ ਤੂੰ ਬਣਾਇਆ ਨਹੀਂ, ਤੇ ਹੁਣ ਕਿਸ ਤਰ੍ਹਾਂ ਪਾਰ ਹੋਵੇਗਾ? ਜਵਾਨੀ ਵਿੱਚ, ਬਚਪਨ ਵਿੱਚ ਖੁਦਾ ਦੀ ਇਬਾਦਤ ਨਾ ਕੀਤੀ, ਰੱਬ ਦਾ ਨਾਮ ਨਾ ਲਿਆ, ਬੁਢੇਪਾ ਵੀ ਗਲਤ ਚਲਾ ਗਿਆ, ਅੰਤਿਮ ਸਮੇਂ ਜਦ ਜੀਵਨ ਦੇ ਸਾਗਰ ਵਿੱਚੋਂ ਸਵਾਸ ਉਛਲਣ ਲੱਗਦਾ ਹੈ, ਤਾਂ ਆਲੇ ਦੁਆਲੇ ਰਿਸ਼ਤੇਦਾਰ ਖੜੇ ਹੋ ਕੇ ਕਹਿਣ, ਬਈ ਰਾਮ ਆਖ, ਖੁਦਾ ਖੁਦਾ ਕਹੇ, ਵਾਹਿਗੁਰੂ ਵਾਹਿਗੁਰੂ ਆਖ। ਬਾਬਾ ਫਰੀਦ ਕਹਿੰਦੇ ਹੁਣ ਆਖਣਾ ਬੜਾ ਔਖਾ ਹੈ, ਹੁਣ ਤੇ ਸਾਗਰ ਦੇ ਤੂਫਾਨ ਆ ਗਏ, ਹੁਣ ਤੇ ਦਰਿਆ ਦੀ ਤੁਰਾਨੀ ਆ ਗਈ ਹੈ, ਹੁਣ ਦਮ ਨਹੀਂ ਬਣੇਗੀ। ਜਬ ਕਿਸ਼ਤੀ ਸਾਬਤ ਸਾਲਮ ਥੀ, ਮੰਜ਼ਿਲ ਕੀ ਤਮੰਨਾ ਕਿਸ ਕੋ ਥੀ, ਅਬ ਐਸੀ ਸ਼ਿਕਸਤਾ ਕਿਸ਼ਤੀ ਪਰ, ਮੰਜ਼ਿਲ ਕੀ ਤਮੰਨਾ ਕੌਣ ਕਰੇ। ਅੰਤਿਮ ਸਮੇਂ ਰਿਸ਼ਤੇਦਾਰ ਆ ਕੇ ਖੇਡਣ, ਜਦ ਸਵਾਸ ਨਿਕਲਦੇ ਵੀ ਰਾਮ ਕਹਿ, ਵਾਹਿਗੁਰੂ ਕਹਿ, ਪਰ ਹੁਣ ਕਿਸ ਤਰ੍ਹਾਂ ਕਹਿ, ਹੁਣ ਤੇ ਸਾਗਰ ਦੇ ਤੂਫਾਨ ਆ ਗਏ, ਹੁਣ ਤੇ ਲਹਿਰਾਂ ਉਛਲ ਉਛਲ ਕੇ ਬਾਹਰ ਚੱਲੇ, ਹੁਣ ਤੇ ਟਕਾਉ ਹੈ, ਹੁਣ ਤੇ ਪਾਰ ਜਾਣਾ ਬੜਾ ਔਖਾ ਹੈ। ਪਰ ਉਸ ਵਕਤ ਮਨੁੱਖ ਨੂੰ ਐਸਾ ਬੋਧ ਹੁੰਦਾ ਹੈ ਕਿ ਜੀਵਨ ਵਿਅਰਥ ਚਲਾ ਗਿਆ, ਜ਼ਿੰਦਗੀ ਵਿਅਰਥ ਚਲੇਗੀ, ਜੀਵਨ ਦੀ ਕਦਰ ਵੀ ਉਸ ਵਕਤ ਪੈਂਦੀ ਹੈ, ਪਰ ਜੀਵਨ ਨੂੰ ਉਹ ਇਸਤੇਮਾਲ ਕਰ ਸਕੇ ਸਮਾਂ ਨਹੀਂ ਗਿਆ। ਨਾ ਦੇਖਣੇ ਕਿ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ। ਜ਼ਿੰਦਗੀ ਦਾ ਦੀਵਾ ਅੱਜ ਬੁਝਣ ਲਗਾ, ਅੱਜ ਰੋਸ਼ਨੀ ਦਾ ਪਤਾ ਚੱਲਿਆ, ਅੱਜ ਪ੍ਰਕਾਸ਼ ਦਾ ਪਤਾ ਚੱਲਿਆ। ਤੂੰ ਬਾਬਾ ਫਰੀਦ ਕਹਿੰਦਾ ਹੱਥ ਨਾ ਲਾਈ ਕਸਮ ਬੜੇ ਜਲ ਜਾਸੀ ਢੋਲਾ। ਇਹ ਅਗਨ ਬੜੀ ਸੁੰਦਰ ਹੈ, ਅੱਗ ਬਹੁਤ ਖੂਬਸੂਰਤ ਹੈ, ਪਰ ਆਪਣਾ ਉੱਚੇ ਹੱਥ ਨਾ ਪਰ ਇਸ ਨੂੰ ਇਸਤੇਮਾਲ ਦੇ ਸਕਿਆ, ਭੋਜਨ ਪਕਾ ਚੱਲੇ, ਹੋਰ ਜ਼ਰੂਰੀ ਕੰਮ ਇਸ ਤੋਂ ਰਹਿ ਰਹੇ, ਪਰ ਅੱਗ ਵਿੱਚ ਆਪਣਾ ਹੱਥ ਨਾ ਪਾਏ, ਸੜ ਜਾਏਗਾ, ਤਬਾਹ ਹੋ ਜਾਏਗਾ। ਇਹ ਵੇਖਣ ਵਿੱਚ ਖੂਬਸੂਰਤ ਹੈ, ਪਰ ਇਸ ਵਿੱਚ ਹੱਥ ਨਾ ਪਾਏ। ਇਹ ਸ਼ਬਦ ਬਾਬੇ ਫਰੀਦ ਦਾ ਆਖਰੀ ਪੰਕਤੀਆਂ ਨੇ ਕਹੇ ਫਰੀਦ ਸਦੇ ਲਿਓ ਸਭ ਅਦਾਜ ਸੀ ਹੰਸ ਚੰਦ ਸੀ ਡੁੰਗਣਾ ਇਹ ਤਨ ਪਹਿਲੀ ਥੀ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਜੋ ਬਾਬੇ ਫਰੀਦ ਦੇ ਸ਼ਬਦ ਨੂੰ ਸਾਹਮਣੇ ਰੱਖੀ ਉਚਾਰਨ ਕੀਤਾ ਮੇਰੇ ਪਾਤਸ਼ਾਹ ਨੇ। ਸਾਹਿਬ ਕਹਿੰਦੇ ਨੇ ਜਪ ਤਪ ਕਾਲਵੰਦ ਬੇੜਲਾ ਜਿਤ ਲੰਘੇ ਵਹੇਲਾ ਨਾ ਸਰ ਵਰਨਾ ਉਛਲੇ ਐਸਾ ਪੰਥ ਸੁਲੇਲਾ ਕਿਹੜਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਜਾ ਬਟੋਲਾ। ਦੋਵਾਂ ਦੀ ਭਾਸ਼ਾ ਲਾਲਵਨ ਮੁਲਤਾਨੀ ਹੈ, ਮੁਲਤਾਨੀ ਪੰਜਾਬੀ, ਰਵਾਨੀ ਵੀ ਇੱਕੋ ਹੈ, ਤਰਜ਼ੇ ਬਿਆਨੀ ਵੀ ਇੱਕੋ ਹੈ, ਸ਼ੈਲੀ ਵੀ ਇੱਕੋ ਹੈ, ਕਰੀਬਨ ਕਰੀਬਨ ਮਜ਼ਮੂਨ ਵੀ ਇੱਕੋ ਹੀ ਹੈ। ਇੱਕ ਵਿੱਚ ਨਿਰਾਸ਼ਾ ਹੈ, ਇੱਕ ਵਿੱਚ ਆਸਾ ਹੈ, ਬਸ ਇਤਨਾ ਫਰਕ ਜ਼ਰੂਰ ਹੈ। ਫਰੀਦ ਕਹਿ ਰਹੇ ਨੇ ਤੂੰ ਬੇੜਾ ਬਣਾਇਆ ਹੀ ਨਹੀਂ ਪਾਰ ਹੋਣ ਵਾਸਤੇ, ਤੇ ਉਛਲਿਆ ਹੋਇਆ ਸਰੋਵਰ ਜਦ ਸਾਹਮਣੇ ਆਏਗਾ ਤੂੰ ਪਾਰ ਹੋਣਾ ਬੜਾ ਔਖਾ ਹੋਵੇਗਾ। ਬੜੀ ਸ਼ਾਰਪਣ ਗੱਲ ਕਰ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਖੋਲਦੇ ਨੇ, ਜਦ ਤੱਕ ਕਾਰ ਬੰਦ ਬੇੜਨਾ ਜਿੱਤ ਲੈਂਦੇ ਰਹੇਗਾ, ਤੂੰ ਜਦ ਤੇ ਤੱਪ ਦਾ ਬੇੜਾ ਬਣਾ ਬੜੇ ਸੌਖੇ ਢੰਗ ਨਾਲ ਲੰਘ ਜਾਏਗਾ। ਫਿਰ ਬਾਬਾ ਫਰੀਦ ਕਹਿੰਦਾ ਹੱਥ ਨਾ ਲਾਈ ਕਸਮ ਬੜੇ ਜਲ ਜਾਸੀ ਢੋਲਾ, ਅੱਗ ਵਿੱਚ ਹੱਥ ਨਾ ਪਾਈ ਜਲ ਜਾਸੀ, ਸੈਂਤਨ ਤੇਰਾ ਇੱਕੋ ਨਾਮ ਮਜੀਠੜਾ ਰੱਖਾ ਮੇਰਾ ਚੋਲਾ ਸਦ ਰੰਗ ਲੋਲਾ। ਤੇਰੇ ਨਾਮ ਦੇ ਰਸ ਨਾਲ ਮੇਰਾ ਜ਼ਿੰਦਗੀ ਦਾ ਚੋਲਾ ਲਾਲ ਹੋ ਗਿਆ, ਰੱਤਾ ਹੈ, ਨਹੀਂ ਸਕਦੀ। ਅੱਜ ਅਸੀਂ ਦੇਖਦੇ ਹਾਂ ਫਾਇਰ ਪ੍ਰੂਫ ਬਕਾਇਦਾ ਬਸਤਰ ਨਿਕਲ ਆਏ ਨੇ, ਕਿਧਰੇ ਅੱਗ ਲੱਗ ਜਾਏ ਇਹਨਾਂ ਕੱਪੜਿਆਂ ਨੂੰ ਪਹਿਨ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ। ਫਾਇਰ ਬ੍ਰਿਗੇਡ ਦਾ ਜੋ ਕਮਲਾ ਹੈ ਜਿਹੜਾ ਨਾਮ ਦਾ ਚੋਲਾ ਪਹਿਨ ਲੈਂਦਾ ਹੈ, ਗਿਆਨ ਦਾ ਚੋਲਾ ਪਹਿਨ ਲੈਂਦਾ ਹੈ, ਉਹਨੂੰ ਵਿਕਾਰਾਂ ਦੀ ਅਗਨ ਨਹੀਂ ਸਕਦੀ, ਉਹਨੂੰ ਵਿਕਾਰਾਂ ਦੀ ਤਪਸ਼ ਨਹੀਂ ਸਕਦੀ। ਉਸ ਅੱਗ ਵਿੱਚ ਰਹਿੰਦਾ ਰਿਹਾ ਕੇ ਅੱਗ ਤੋਂ ਬਚ ਜਾਂਦਾ ਹੈ। ਜੈਸੇ ਇਹਨਾਂ ਦੋ ਸ਼ਬਦਾਂ ਦੀ ਸ਼ਹਿਰੀ ਸ਼ਬਦਾਵਲੀ ਇੱਕ ਹੈ, ਹਾਫਿਜ਼ ਤੇ ਨੰਦ ਲਾਲ ਦੀ ਨਜ਼ਮਾਂ ਦੀ ਤਰਜ਼ੇ ਬਿਆਨੀ ਤੇ ਰਵਾਨੀ ਇੱਕ ਹੈ। ਹਾਫਿਜ਼ ਕਹਿੰਦੇ ਨੇ ਬਹਾਂ ਪਰ ਮੰਜ਼ੂਰ ਹੈ ਜਾਣਾ ਸੰਸਾਰ تو اتنا ابال ہوتا ہے جیسے کہ ایک بھگت کا ہوتا ہے، من سنسار تو اتنا اچھا ہو جاتا ہے جیسے کہ ایک سنت کا ہو. تو جس بے بودا دے نال خدا بندے نو محمل ہا کہ موت دا خیال بے بودا پہ بجتا ہے، کتے انہاں واسطے بجے جو ستے پے نے پریشان کرن سدی دے چلنے دی تیاری. اسی تے موت دی امید دے چڑھ جس مرنے تے جگ دے میرے من آنند مرنے ہی تے پائیے پورن پرمانند. جد بندے نو پتا چل جائے تیاری کرنی ہے، جانی ہے، پہنچنا ہی ہے اگے، تو پھر پکڑ ہٹ جاتی ہے. نکا جہا ادارہ ایک اسٹیشن ماسٹر نے دیکھا سی، وہ اپنے باغ بگیچے کی بڑی دیکھ رہ کرتا سی. ایک نکا جہا پتا بھی کدھر سک جائے تو مالی نو جھاڑ پہنتا سی، لڑتا سی اس نال. لیکن ایک دن میں اس کا اجڑیا ہوا بگیچہ ویخ کے پوچھ لیا، ہوں تمہیں کوئی فکر نہیں، سمچا بگیچہ اجڑ گیا. کہنے لگا ہوں سڈا ٹرانسفر ہو گیا، بدلی ہو گئی، اسی تبدیل ہو کے چلے جانا ہے، کون کھجل خواری کرے. جب پتا چل جائے چلے ہی جانا ہے تو پھر پکڑ ہٹ جاتی ہے. اس واسطے پگت ایسا کہنا جو ہنس رہا ہے سو ہنس رہے گا، جو رو رہا ہے سو رو رہے گا، سکون قلب سے خدا خدا کر جو کچھ بھی ہونا ہے سو ہو رہے گا. یہ سب کچھ ہوتا ہی رہتا ہے. بندے ہس کے بھی چپ کر رہے ہیں، بندے رو کے بھی چپ کر رہے ہیں، پر سنت کدی رکتے نہیں، چلتے رہتے ہیں. نہ ہاسا انہوں نے روکتا ہے، نہ رونا انہوں نے روکتا ہے، آخر منزل مقصود پہ وہ پہنچ جاتے ہیں. تو بند لال کہہ رہے ہیں جس بے ہوتا نہیں نال خدا بندے میں مہم لگا. حافظ کہہ رہے ہیں سبھی تاریخ بیمے موج گردا ویچنی نال، ہنیری رات ہے اکلا نال میرے کوئی نہیں، رستے وچ دریا ہے پار دا کنڈا دکھائی نہیں دیتا، کمل گہری وچ میں پھس گیا، خدا دا رند حال ماں سبک سارا نے سارا. ہوں ایسی جڑی میری حالت ہے اس دکھ نو او کی جان جڑے اجے وی کنارے تے کھڑے نے، ساحل دے کنارے تے، دریا دے کنڈے تے کھڑے. ایک آدم دا کہنا ہے حقارت سے نہ دیکھیں پہلے تو ساحل موج طوفان کو، حقارت سے نہ دیکھیں پہلے ساحل موج طوفان کو، کبھی پیسا بھی ہوتا ہے کنارے ڈوب جاتے ہیں. ٹھیک ہے تو کنارے پہ کھڑا ہو کے تماشا دیکھ رہے ہیں، پر تینوں پتا نہیں کبھی ایسی لہرا بھی اچھلی کنارے بھی ڈوب جاتے ہیں، کنڈے بھی غرق ہو جاتے ہیں. جس گل کا بندہ مان کرتا ہے وہ مان نہیں لینا، ایسی لہر اٹھ گئی، ایسی لہر چل رہی. تو حافظ کہہ رہے ہیں اندھیری رات ہے پارلا کنڈا دکھائی نہیں دیتا، خدا دا رند مال حال ماں سبک سارا نے ساحل. بھائی صاحب بھائی بن لال اس کا جواب دے دینے، بھائی صاحب کہہ رہے ہیں خدا حاضر ببت دائیں ببین دی دارے پاکش را، نہ دردہ بو درو آئے نہ دریا ہو نہ ساحل. بھائی صاحب کہنے تو کہنا میرے پارلا کنڈا دکھائی نہیں دیتا، خدا حاضر بھی ہوتا ہے میں خدا حاضر نظر دکھائی دیتا، تو کہنا میں کلا ہاں میرا مرشد میرے نال ہے میں کلا نہیں. تو یہ کہنا ہے کہ میں گھومنے کے لیے آج پھنس گیا پر میرے مرشد نے میرے ایسے مارگ کے توڑے نہیں جتنے میں گھومنے کے لیے آج پھنس جا پٹک جا. خدا حاضر جو ہوتا ہے ایسے مارک کے تو جتھے واشنا دا دیا نہیں پینا، جتھے لوب دیا لہرا نہیں چل رہی، جتھے تنہا نہیں چلنا پہنا. گرو دا شبد نال ہے، گرو میرے سنگ سدا ہے نال ہے، کلا میں نہیں جانا اور رستے میں دیا نہیں ہے. اور تم کہنا پارلا کنڈا ہی نہیں دکھائی دینا، خدا دکھائی نہیں دینا، گرو کے شبد دوارا گرو کی محنت دوارا مینو تو خدا حاضر نظر دکھائی دے رہے ہیں. خدا حاضر بہت دائم بدلی دے دارے پاکشرا، نہ دردا ہو درو آئل نہ دریا ہو نہ سارا. بھائی صاحب بھائی نند لال اس بدل کے اشارہ کر رہے ہیں جی رب ਰਹੀ ਹੈ ਤਾਂ ਹਾਫਿਜ਼ ਕਾਸ਼ ਤੇ ਪਹਿਲੋਂ ਨੇ ਗੁਰੂ ਗੋਬਿੰਦ ਸਿੰਘ ਜੈਸਾ ਮੁਰਸ਼ਦ ਨਸੀਬ ਆਉਂਦਾ ਤਾਂ ਰਸਤੇ ਦੇ ਇਹ ਰੋਣੇ ਤੋਂ ਨਾ ਰੋਂਦਾ, ਰਸਤੇ ਦੇ ਇਸ ਭਟਕਣ ਦਾ ਤੂੰ ਜ਼ਿਕਰ ਨਾ ਕਰਦਾ। ਔਰ ਤੂੰ ਵੀ ਕਹਿਣਾ ਸੀ ਖੁਦਾ ਦਾ ਮਾਰਗ ਤਾਂ ਫੁੱਲਾਂ ਦੀ ਸੇਧ ਹੈ, ਪਰ ਹੁਣ ਤੂੰ ਕਹਿ ਰਿਹਾ ਖੁਦਾ ਦਾ ਮਾਰਗ ਕੰਡਿਆਂ ਦੀ ਸੇਧ ਹੈ, ਨਹੀਂ ਕੰਡਿਆਂ ਦੀ ਸੇਜ ਹੈ, ਨੰਦ ਲਾਲ ਕਹਿੰਦੇ ਨਹੀਂ ਇਹ ਫੁੱਲਾਂ ਦੀ ਸੇਜ ਹੈ, ਇਹ ਸਾਰੇ ਵਾਲਾ ਮਾਰਗ ਹੈ, ਇਹ ਬਹੁਤ ਖੁੱਲਵੇਂ ਰਸਤੇ ਵਿਚ ਗੁਲਿਸਤਾਨ ਹੈ, ਗੁਲਿਸਤਾਨ ਹੈ। ਔਰ ਇਸ ਗੁਲਿਸਤਾਨ ਵਿਚੋਂ ਲੰਘ ਕੇ ਜਦ ਕੋਈ ਪਰਮਾਤਮਾ ਤੱਕ ਪਹੁੰਚਦਾ ਹੈ ਉਹ ਐਸਾ ਬਾਗ ਹੈ ਜਿਹਦੇ ਚ ਨੀਮਤਾ ਇਸ ਧਨ ਦੀ ਨਸੀਬ ਹੋ ਜਾਂਦੀ ਹੈ। ਨਾਮ ਇੱਕ ਲੀਨ ਭਇਓ ਗੋਬਿੰਦ ਸਿਉਂ ਜਾਂ